ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ, ਪਰਮ ਕਿਰ ਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸ਼ਾ, ਜਾਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ। ਆਏ ਵੈਰ ਤੇ ਸਿੱਖ ਕਨੇਰੇ, ਰਹਿਤ ਨਿਕਟ ਪੁੰਨ ਗਮਨੈ ਡੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਸਾਹਿਬ ਦੇ ਪਾਵਨ ਹਜ਼ੂਰ ਵਿੱਚ ਮਿਲ ਬੈਠੇ ਹੋ, ਸਤਿਗੁਰੂ ਦੀ ਗੋਦ ਵਿੱਚ ਮਿਲ ਬੈਠ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਲਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਨਮਾਨਯੋਗ ਆਦਰਨੀਏ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਜਿਹੜੇ ਪਿਛਲੇ ਦਿਨਾਂ ਤੋਂ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਸਨ, ਗੁਰਬਾਣੀ ਕੀਰਤਨ ਕਰਕੇ ਗਏ, ਰਹਿਣ ਦਿਨ ਸੁਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ, ਸਭਨਾ ਜੀਆਂ ਕਾ ਇੱਕ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਸ ਮਹਾਨ ਦਾਤੇ ਦੀਆਂ, ਉਸ ਮਹਾਨ ਨਿਰੰਕਾਰ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਜੋ ਸਾਡੇ 'ਤੇ ਆ, ਕੀਰਤਨ ਰਾਹੀਂ ਖਸਮ ਦੀ ਬਾਣੀ ਵਿੱਚੋਂ ਆਪ ਸਾਰੀਆਂ ਸੰਗਤਾਂ ਨੂੰ ਸਰਵਣ ਕਰਾ ਕੇ ਗਏ, ਜਿਨ੍ਹਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਸੀ ਅੱਜ ਦਾ ਏ, ਸਭ ਨੇ ਲਾਹਾ ਲਿਆ, ਪਿਆਰ ਵਿੱਚ ਪ੍ਰੇਮ ਵਿੱਚ ਭਿੱਜ ਕੇ ਬਾਣੀ ਸਰਵਣ ਕਰਦੇ ਹਾਂ ਇਹਨਾਂ ਜਥਿਆਂ ਪਾਸੋਂ ਦਰਬਾਰ ਸਾਹਿਬ ਦੇ। ਇੰਝ ਮਹਿਸੂਸ ਹੁੰਦਾ ਅੱਖਾਂ ਮੀਟ ਕੇ ਵੀ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਬਹਿ ਕੇ ਆਪਾਂ ਸਰਵਣ ਕਰ ਰਹੇ ਹੋਈਏ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਉਸ ਅਸਥਾਨ 'ਤੇ ਵਰਤਦੀ ਹੈ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ 'ਚ। ਇਸੇ ਲਈ ਉਸ ਸਥਾਨ ਨੂੰ ਆਖਿਆ ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ, ਵਧ ਹੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਇੱਕ ਵਿਦਵਾਨ ਕਹਿੰਦਾ, ਮੁਸਲਮਾਨ ਵਿਦਵਾਨ ਨੂੰ ਪੜ੍ਹਿਆ, ਉਹ ਕਹਿੰਦਾ ਹਰਿਮੰਦਰ ਸਾਹਿਬ ਦੀ ਵਡਿਆਈ ਇਸ ਕਰਕੇ ਨਹੀਂ ਹੈ ਕਿ ਉਹ ਸੋਨੇ ਦਾ ਮੰਦਰ ਹੈ। ਅੱਜ ਅਸੀਂ ਸਹਿਜ ਸੁਭਾਏ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਹਿਣ ਲੱਗ ਪਏ ਹਾਂ ਆਪਾਂ ਇੰਗਲਿਸ਼ 'ਚ। ਗੋਲਡਨ ਟੈਂਪਲ ਦਾ ਅੱਖਰੀ ਅਰਥ ਜਿਹੜਾ ਪੰਜਾਬੀ 'ਚ ਆ ਤੁਹਾਨੂੰ ਪਤਾ ਸਾਰਿਆਂ ਨੂੰ, ਸੁਨਹਿਰੀ ਮੰਦਰ, ਸੋਨੇ ਦਾ ਮੰਦਰ, ਇਹੋ ਹੀ ਹੈ ਜੀ ਪੰਜਾਬੀ, ਗੋਲਡਨ ਟੈਂਪਲ, ਸੁਨਹਿਰੀ ਮੰਦਰ, ਬਸ ਉਹ ਹਰੀ ਦਾ ਮੰਦਰ ਹੈ। ਉਹ ਮੁਸਲਮਾਨ ਵਿਦਵਾਨ ਲਿਖਦਾ ਹਰਿਮੰਦਰ ਸਾਹਿਬ ਦੀ ਵਡਿਆਈ ਇਸ ਕਰਕੇ ਨਹੀਂ ਹੈ ਕਿ ਇਹ ਸੋਨੇ ਦਾ ਮੜਿਆ ਹੋਇਆ ਹੈ, ਹਰਿਮੰਦਰ ਸਾਹਿਬ ਦੀ ਵਡਿਆਈ ਇਸ ਕਰਕੇ ਹੈ ਕਿ ਇਹ ਰੱਬ ਦਾ ਘਰ ਹੈ, ਰੱਬ ਦਾ ਘਰ ਹੈ। ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਸਿੱਖ ਬੈਠਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਮੰਗ ਕਰਦਾ ਹੈ। ਇੰਡੀਆ ਦੇਸ਼ ਵਿੱਚ ਵਸਣ ਵਾਲਾ ਉਹ ਵਿਦਵਾਨ, ਇੱਕ ਗੱਲ ਹੋਰ ਕਹਿ ਕੇ ਲੜੀਵਾਰ ਕਥਾ ਸ਼ੁਰੂ ਕਰਾਂਗਾ ਕਿਉਂਕਿ ਭਾਈ ਸਾਹਿਬ ਹੋਰਾਂ ਨੇ ਸਵੇਰੇ ਚਲੇ ਜਾਣਾ। ਕਹਿੰਦਾ ਮੈਨੂੰ ਕੋਈ ਇਹ ਪੁੱਛੇ ਤਾਜ ਮਹੱਲ ਬਹੁਤਾ ਸੋਹਣਾ ਹੈ ਕਿ ਹਰਿਮੰਦਰ ਸਾਹਿਬ ਬਹੁਤਾ ਸੋਹਣਾ ਹੈ, ਉਹਦੇ ਬੋਲ ਹੈ ਜੀ ਵਿਦਵਾਨ ਦੇ, ਮੈਨੂੰ ਕੋਈ ਪੁੱਛੇ ਤਾਜ ਮਹੱਲ, ਵਰਲਡ ਦਾ ਇੱਕ ਅਜੂਬਾ ਹੈ ਉਹ, ਮੈਨੂੰ ਕੋਈ ਪੁੱਛੇ ਤਾਜ ਮਹੱਲ ਬਹੁਤਾ ਸੋਹਣਾ ਹੈ ਕਿ ਹਰਿਮੰਦਰ ਸਾਹਿਬ ਬਹੁਤਾ ਸੋਹਣਾ ਹੈ, ਤਾਂ ਕਹਿੰਦਾ ਮੇਰਾ ਇਹ ਜਵਾਬ ਆ, ਤਾਜ ਮਹੱਲ ਇੰਨਾ ਸੋਹਣਾ ਹੈ, ਤਾਜ ਮਹੱਲ ਇੰਨਾ ਸੁੰਦਰ ਹੈ ਜਿਵੇਂ ਕਿਸੇ ਬੰਦੇ ਦੀ ਲਾਸ਼ ਨੂੰ, ਡੈੱਡ ਬੋਡੀ ਨੂੰ, ਜਿਵੇਂ ਕਿਸੇ ਬੰਦੇ ਦੀ ਲਾਸ਼ ਨੂੰ ਬੜੇ ਕੀਮਤੀ ਚਿੱਟੇ ਕੱਪੜੇ ਦੇ ਵਿੱਚ ਲਵੇਟਿਆ ਹੋਵੇ, ਕਿਉਂਕਿ ਤਾਜ ਮਹੱਲ ਦੇ ਅੰਦਰ ਇੱਕ ਔਰਤ ਦੀ ਕਬਰ ਹੈ ਮੁਮਤਾਜ ਮਹੱਲ ਦੀ, ਜਿਵੇਂ ਇੱਕ ਲਾਸ਼ ਨੂੰ ਬੜੇ ਕੀਮਤੀ ਚਿੱਟੇ ਕੱਪੜੇ 'ਚ ਲਵੇਟਿਆ ਹੋਵੇ, ਤਾਜ ਮਹੱਲ ਇੰਨਾ ਸੋਹਣਾ। ਹਰਿਮੰਦਰ ਸਾਹਿਬ ਇਸ ਤਰ੍ਹਾਂ ਹੈ ਜਿਵੇਂ ਇੱਕ ਘੜਾ ਅੰਮ੍ਰਿਤ ਦਾ ਭਰਿਆ ਹੋਵੇ, ਅਤੇ ਉਹ ਅੰਮ੍ਰਿਤ ਦਾ ਭਰਿਆ ਹੋਇਆ ਘੜਾ ਬਾਹਰੋਂ ਸੋਨੇ ਦੇ ਨਾਲ ਮੜਿਆ ਹੋਵੇ। ਇਸ ਦਾ ਮਤਲਬ ਕਹਿੰਦਾ ਮੈਂ ਇਹ ਕੱਢਦਾ ਹਾਂ ਦੋਵਾਂ ਗੱਲਾਂ ਦਾ, ਤਾਜ ਮਹੱਲ ਮੌਤ ਹੈ, ਹਰਿਮੰਦਰ ਸਾਹਿਬ ਜ਼ਿੰਦਗੀ ਹੈ। ਉੱਥੇ ਮੌਤ ਦੀ ਬਾਤ ਹੈ ਤਾਜ ਮਹੱਲ, ਹਰਿਮੰਦਰ ਸਾਹਿਬ ਮੋਇਆਂ ਨੂੰ ਜ਼ਿੰਦਗੀ ਮਿਲ ਜਾਂਦੀ ਹੈ, ਇਹ ਮਰਿਆਂ ਨੂੰ ਜੀਵਨ ਦੇਣ ਵਾਲਾ ਅਸਥਾਨ ਹੈ। ਫਿਰ ਚੌਂ ਵਰਨਾ ਕੋ ਸਾਂਝਾ ਹੈ ਉਹ, ਉਹ ਕਹਿੰਦਾ ਹਿੰਦੂ ਕੋ ਅੰਦਰ ਜਾਤੇ ਦੇਖਾ, ਹਰਿਮੰਦਰ ਸਾਹਿਬ ਦੇ ਅੰਦਰ, ਹਿੰਦੂ ਕੋ ਅੰਦਰ ਜਾਤੇ ਦੇਖਾ, ਮੁਸਲਮ ਕੋ ਬਾਹਰ ਆਤੇ ਦੇਖਾ, ਅਛੂਤ ਕੋ ਕੜਾਹ ਪ੍ਰਸ਼ਾਦ ਖਾਤੇ ਦੇਖਾ, ਸਿੱਖੋਂ ਕੋ ਬਾਣੀ ਗਾਤੇ ਦੇਖਾ। ਹਰਿਮੰਦਰ ਸਾਹਿਬ ਦੋ ਲਾਈਨਾਂ ਅਖੀਰ 'ਚ, ਕਿਸੇ ਨੇ ਪੁੱਛਿਆ ਹੋਰ ਕੋਈ ਗੱਲ ਕਹਿਣੀ, ਕਹਿੰਦਾ ਦੋ ਗੱਲਾਂ ਹੋਰ ਕਹਿਣੀਆਂ, ਪੁੱਛਿਆ ਕਿਹੜੀ ਕਿਹੜੀ, ਕਹਿੰਦਾ ਅਬ ਜੰਨਤ ਕਾ ਸਰੋਵਰ, ਜੰਨਤ ਬਹਿਸ਼ਤ ਸਵਰਗ ਸੱਚਖੰਡ ਬੈਕੁੰਠ ਨੂੰ ਕਹਿੰਦੇ, ਕਹਿੰਦਾ ਜੰਨਤ ਕਾ ਸਰੋਵਰ ਯਹੀ ਹੈ ਬਹਿਤਾ, ਦੁਨੀਆ ਕੇ ਲੋਗੋ ਮੁਝੇ ਸੱਚ ਪੁੱਛੋ ਤੋ ਖੁਦਾ ਪਾਕ ਯਹੀ ਹੈ ਰਹਿਤਾ। ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਦੋਂ ਮੈਂ ਉਸ ਗੁਰੂ ਰਾਮਦਾਸ ਦੀ ਧਰਤੀ 'ਤੇ ਨਮਸਕਾਰ ਕਰਦਾ, ਮੈਨੂੰ ਇੰਜ ਮਹਿਸੂਸ ਹੁੰਦਾ ਗੁਰੂ ਰਾਮਦਾਸ ਜਿਹੜੀ ਜੰਨਤ ਦੀ ਗੱਲ, ਬਹਿਸ਼ਤ ਦੀ ਗੱਲ ਮੁਸਲਮਾਨ ਮਰਨ ਤੋਂ ਬਾਅਦ ਕਰਦੇ ਆ, ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕੀਤੀ ਅਤੇ ਕੀਰਤਨ ਸੁਣਿਆ, ਮੈਂ ਜੰਨਤ ਵਿੱਚ ਆ ਗਿਆ ਹਾਂ, ਮੈਂ ਬਹਿਸ਼ਤ ਵਿੱਚ ਪਹੁੰਚ ਗਿਆ। ਜਿਹੜੇ ਖੁਦਾ ਦੀਆਂ ਬਾਤਾਂ ਲੋਕ ਮੱਕੇ ਕਾਬੇ ਵਿੱਚ ਕਰਦੇ ਆ, ਧੰਨ ਗੁਰੂ ਰਾਮਦਾਸ, ਮੈਨੂੰ ਇੰਜ ਲੱਗਦਾ ਉਹ ਖੁਦਾ ਪਾਕ, ਪਵਿੱਤਰ ਅੱਲਾ ਇਸ ਪਾਵਨ ਪਵਿੱਤਰ ਅਸਥਾਨ ਦੇ ਵਿੱਚ ਹੀ ਰਹਿੰਦਾ ਹੈ। ਇਹ ਕਿਸੇ ਸਿੱਖ ਦੀਆਂ ਲਾਈਨਾਂ ਲਿਖੀਆਂ ਨਹੀਂ, ਮੁਸਲਮਾਨ ਵਿਦਵਾਨ ਦੀਆਂ। ਦੂਸਰਿਆਂ ਮਤਾਂ ਦੇ ਲੋਕ ਵੀ ਉਸ ਗੁਰੂ ਦੀ ਬਾਤ ਪਾਉਂਦੇ ਹੋ। ਸਤਿਕਾਰ ਹੈ ਭਾਈ ਸਾਹਿਬ ਜੀ ਦਾ। ਦਾਸ ਨੇ ਵੀ ਲਾਹਾ ਲਿਆ, ਕੁਦਰਤੀ ਸਬੱਬ ਬਣ ਗਿਆ ਇਹਨਾਂ ਦੇ ਚਰਨ ਝਾੜੇ। ਗੁਰਸਿੱਖ ਗੁਰੂ ਪਿਆਰੇ ਪਲੋ ਪਲੋ ਰੇ ਕੀਰਤਨੀਆ। ਤੋ ਸਾਧ ਸੰਗਤ, ਲੜੀਵਾਰ ਚੱਲ ਰਹੀ ਗੌਰ ਇਤਿਹਾਸ ਦੀ ਵਿਚਾਰ। ਸ੍ਰੀ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹੈ। ਬੜਾ ਚਿਰ ਹੋ ਗਿਆ ਮੀਂਹ ਨਹੀਂ ਪਿਆ, ਬਰਸਾਤ ਨਹੀਂ ਹੋਈ। ਖਡੂਰ ਸਾਹਿਬ ਦੇ ਵਿੱਚ ਇੱਕ ਤਪਾ ਰਹਿੰਦਾ, ਬੜਾ ਭੇਖੀ, ਪਖੰਡੀ, ਦੰਭੀ, ਅਤੇ ਗੁਰੂ ਅੰਗਦ ਦੇਵ ਸਾਹਿਬ ਨਾਲ ਈਰਖਾ ਕਰਦਾ। ਅਤੇ ਜਿਹੜੇ ਖਡੂਰ ਸਾਹਿਬ ਪਿੰਡ ਦੇ ਜ਼ਿਮੀਂਦਾਰ ਆ, ਜ਼ਮੀਨ ਵਾਲਾ ਬੰਦਾ ਜਿਹੜਾ, ਉਹਦਾ ਜ਼ਮੀਨ ਨਾਲ ਪਿਆਰ ਆ ਵੀ ਖੇਤੀਬਾੜੀ ਵਧੀਆ ਹੋਣੀ ਚਾਹੀਦੀ ਹੈ। ਬਹੁਤੇ ਲੋਕ ਉੱਥੋਂ ਦੇ ਜਿਹੜੇ, ਉਹ ਖਹਿਰਾ ਗੋਤ ਦੇ ਜੱਟ ਆ। ਉਹ ਤਪੇ ਨੂੰ ਕਹਿੰਦੇ, ਤਪਾ ਜੀ ਅਸੀਂ ਤੁਹਾਡੇ ਸੇਵਕ ਹਾਂ, ਮੱਥੇ ਟੇਕਦੇ, ਤੁਹਾਨੂੰ ਪਟਾਵਾਂ ਚੜ੍ਹਾਉਂਦੇ, ਮੀਂਹ ਪਵਾਓ। ਬਰਸਾਤ ਨਹੀਂ ਹੋਈ, ਫਸਲਾਂ ਸੜ ਗਈਆਂ ਸਾਰੀਆਂ, ਪਸ਼ੂ ਪੰਛੀ ਧਰਿਆਏ ਮਰ ਰਹੇ ਆ। ਉਹ ਹੁਣ ਜਿਹੜਾ ਤਪਾ, ਉਹ ਵੀ ਖਡੂਰ ਸਾਹਿਬ ਦੇ ਵਿੱਚ ਹੀ ਰਹਿੰਦਾ, ਉਹ ਹੁਣ ਉਹਨਾਂ ਜ਼ਿਮੀਂਦਾਰਾਂ ਦੇ ਨਾਲ ਅਤੇ ਜ਼ਿਮੀਂਦਾਰ ਉਹਦੇ ਨਾਲ ਗੱਲ ਕਰ ਰਹੇ ਆ। ਗੁਰੂ ਅੰਗਦ ਦੇਵ ਸਾਹਿਬ ਦੀ ਈਰਖਾ ਵੱਤ ਬੋਲ ਹੈ ਜਿਹੜੇ, ਗੁਰੂ ਸਾਹਿਬ ਦੇ ਪ੍ਰਥਾਏ ਉਹ ਕੀ ਕੁਝ ਕਹਿੰਦਾ। ਇੱਥੋਂ ਇਤਿਹਾਸ ਅੱਜ ਸ਼ੁਰੂ ਹੁੰਦਾ। ਸਾਰੇ ਮਨ ਬਿਰਤੀ ਟਿਕਾਓ, ਗੁਰੂ ਮੰਤਰ ਨਾਲ ਪਾਓ ਸਾਂਝ, ਅਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਆਏ ਵੈਰ ਤੇ ਸਿੱਖ ਕਨੇਰੇ, ਰਹਿਤ ਨਿਕਟ ਪੁੰਨ ਗਮਣਾ ਡੇਰੇ।
ਕਹਿੰਦੇ ਵਾਹ ਵਾਹ ਸਾਰੇ ਲੋਕ ਇਕੱਠੇ ਹੋਏ, ਅਤੇ ਉਹ ਜਿਹੜਾ ਤਪਾ, ਇਹ ਸਲਾਹ ਕਰ ਲਈ ਪਹਿਲਾਂ ਉਹਨਾਂ ਨੇ ਇੱਕ ਜਗ੍ਹਾ 'ਤੇ ਬਹਿ ਕੇ, ਉਹਨਾਂ ਨੇ ਮਸ਼ਵਰਾ ਕੀਤਾ ਵੀ ਆਪਾਂ ਤਪੇ ਨੂੰ ਬੇਨਤੀ ਕਰੀਏ ਜਾ ਕੇ। ਉਹ ਸਾਰਿਆਂ ਨੇ ਹੁਣ ਵੈਰ ਇੱਕ ਜਗ੍ਹਾ ਦੇ ਉੱਤੇ ਬਹਿ ਕੇ ਸਲਾਹ ਮਸ਼ਵਰਾ ਕਰ ਲਿਆ, ਅਤੇ ਉਹ ਜਿਹੜਾ ਉਹਦਾ ਡੇਰਾ ਆ ਉਸ ਤਪੇ ਦਾ, ਕਹਿੰਦੇ ਉਹਦੇ ਡੇਰੇ ਵਾਲੇ ਪਾਸੇ ਨੂੰ ਚੱਲ ਪਏ ਨੇ ਹੁਣ ਉਹ ਸਾਰੇ ਇਕੱਠੇ ਹੋ ਕੇ।
ਤਿੰਨ ਕੋ ਦੇਖ ਦੁਖਤ ਮਨ ਮਾਹੀ, ਗੁਰਤਾ ਗੁਰਨ ਸਹਿ ਸਕੇ ਨਾਹੀ।
ਹਾਂ, ਆਹ ਬਚਨ ਆ ਭਾਈ ਸੰਤੋਖ ਸਿੰਘ ਲਿਖਦੇ ਆ ਵੀ ਜਿਹੜਾ ਤਪਾ ਆ ਉਹ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਈਰਖਾ ਕਰਦਾ। ਇੱਥੇ ਬਚਨ ਇਹ ਆਇਆ, ਮਾਫ ਕਰਿਓ, ਉਹ ਸਲਾਹ ਕਰਕੇ ਮਸ਼ਵਰਾ ਕਰਕੇ ਸਾਰੇ ਜਿਹੜੇ ਆ ਨਾ ਲੋਕ, ਉਹ ਜ਼ਿਮੀਂਦਾਰ, ਉਹ ਪਹਿਲਾਂ ਸਾਰੇ ਹੁਣ ਚਲੇ ਗਏ ਆਪਣੇ ਆਪਣੀ ਜਗ੍ਹਾ। ਹੁਣ ਇਹ ਸੰਤੋਖ ਸਿੰਘ ਹੋਰਾਂ ਨੇ ਵੀ ਬਚਨ ਲਿਖਿਆ ਵੀ ਉਹ ਤਪਾ ਵਾ ਜਿਹੜਾ ਉਹ ਕਿਹੋ ਜਿਹਾ ਬੰਦਾ ਵਾ। ਕਹਿੰਦੇ ਉਹ ਬੰਦਾ ਐਸਾ ਆ ਕਿ ਤਿੰਨ ਕੋ ਦੇਖ ਦੁਖਤ ਮਨ ਮਾਹੀ, ਗੁਰਤਾ ਗੁਰਨ ਸਹਿ ਸਕੇ ਨਹੀਂ। ਗੁਰੂ ਅੰਗਦ ਦੇਵ ਸਾਹਿਬ ਦੀ ਗੁਰਤਾ ਗੱਦੀ ਦੀ ਵਡਿਆਈ, ਮਾਣ ਸਤਿਕਾਰ ਉਹ ਸਹਿ ਨਹੀਂ ਸਕਦਾ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹੇ, ਉਹ ਕਹਿੰਦਾ ਕਈ ਵਾਰੀ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਕਈ ਵਾਰੀ ਦੂਸਰੇ ਦੇ ਸੁੱਖਾਂ ਤੋਂ ਦੁਖੀ ਹੋ ਜਾਂਦਾ। ਉਹ ਇਹਦੇ ਕੋਲ ਆਹ ਸੁੱਖ ਹੈਗਾ, ਮੇਰੇ ਕੋਲ ਕਿਉਂ ਨਹੀਂ ਹੈਗਾ। ਆਪਣੀ ਵਡਿਆਈ ਬਹੁਤੀ ਹੋਵੇ ਭਾਵੇਂ ਥੋੜ੍ਹੀ ਹੋਵੇ, ਕਈ ਵਾਰੀ ਦੂਜੇ ਦੀ ਵਡਿਆਈ ਤੋਂ ਵੀ ਦੁਖੀ ਹੋ ਜਾਂਦਾ ਵੀ ਇਹਦੀ ਇੰਨੀ ਵਡਿਆਈ ਮੇਰੀ ਕਿਉਂ ਨਹੀਂ ਹੈਗੀ। ਇਸ ਤਰ੍ਹਾਂ ਦੀ ਸੋਚ ਉਹਦੀ ਤਪੇ ਦੀ ਹੈ। ਗੁਰੂ ਸਾਹਿਬ ਨਾਲ ਈਰਖਾ ਕਰਦਾ ਹੈ।
ਮਹਾ ਤਪੈ ਚਿਤ ਚਿੰਤਾ ਧਰਤਾ, ਨਿਦਿਨ ਮਾ ਅਸੂਯਾ ਕਰਤਾ।
ਅਸੂਯਾ ਦਾ ਅਰਥ ਵੀ ਹੁੰਦਾ ਈਰਖਾ ਕਰਨੀ, ਨਿਸ ਦਿਨ, ਦਿਨੇ ਰਾਤ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਵਡਿਆਈ ਸਹਿ ਨਹੀਂ ਸਕਦਾ ਤੇ ਚਿੰਤਾ 'ਚ ਆ। ਵੇਖੋ, ਈਰਖਾ ਕਰਨ ਵਾਲਾ ਬੰਦਾ ਵੀ ਇਸ ਗੱਲੋਂ ਚਿੰਤਾ 'ਚ ਆ ਵੀ ਦਿਨੋ ਦਿਨ ਗੁਰੂ ਅੰਗਦ ਦੇਵ ਦੀ ਵਡਿਆਈ ਵੱਧਦੀ ਜਾਂਦੀ ਹੈ। ਮੈਂ ਬਥੇਰਾ ਘਟਾਉਣ ਦਾ ਯਤਨ ਕਰਦਾ, ਬਥੇਰਾ ਉਦਮ ਉਪਰਾਲਾ ਕਰਦਾ, ਆਹ ਕੁਝ ਖੈਰੇ ਜ਼ਿਮੀਂਦਾਰ ਮੇਰੇ ਮਗਰ ਲੱਗੇ ਵੀ ਆ, ਪਰ ਤਾਂ ਵੀ ਗੁਰੂ ਅੰਗਦ ਦੇਵ ਦਾ ਮੁਕਾਬਲਾ ਜਿਹੜਾ ਇਹ ਮੇਰੇ ਕੋਲੋਂ ਕੀਤਾ ਕਿਉਂ ਨਹੀਂ ਜਾਂਦਾ। ਇਸ ਤਰ੍ਹਾਂ ਚਿੰਤਾ ਦੇ ਵਿੱਚ ਡੁੱਬਿਆ ਵਾ, ਅਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨਾਲ ਨਿਸ ਦਿਨ, ਨਿਸ ਰਾਤ ਨੂੰ ਕਹਿੰਦੇ ਆ, ਰਾਤ ਦਿਨ ਹੀ ਈਰਖਾਵਾਦੀ ਸੋਚ ਰੱਖਦਾ ਹੈ।
ਖੈਰੇ ਸੇਵਕ ਹੈ ਮਿਤ ਮੇਰੇ, ਨੈ ਪਰਮਾਏ ਜਾਏ ਤਿਸ ਡੇਰੇ।
ਕਹਿੰਦਾ ਇਹ ਜਿਹੜੇ ਖੈਰੇ ਲੋਕ ਆ ਇਹ ਮੇਰੇ ਮਿੱਤਰ ਆ। ਹੁਣ ਮੌਕਾ ਵਧੀਆ ਆਪਾਂ ਨੂੰ ਮਿਲ ਗਿਆ, ਇਹ ਤਪਾ ਸੋਚਦਾ ਵੀ ਮਤਾਂ ਕਿਤੇ ਇਹੋ ਜਿਹਾ ਸਮਾਂ ਨਾ ਹੋਣਾ ਜੇ ਵੀ ਮੀਂਹ ਪਿਆ ਨਹੀਂ, ਬਰਸਾਤ ਹੋਈ ਨਹੀਂ, ਅਤੇ ਮਤਾਂ ਕਿਤੇ ਇਹ ਲੋਕ ਜਿਹੜੇ ਇਹਨਾਂ ਦਾ ਖੇਤੀਬਾੜੀ ਨਾਲ ਪਿਆਰ ਆ ਖੇਤੀ ਨਾਲ, ਅਤੇ ਕਿਤੇ ਗੁਰੂ ਅੰਗਦ ਦੇਵ ਕੋਲ ਨਾਲ ਹੀ ਨਾ ਹੀ ਚਲੇ ਜਾਣੇ ਕਿਤੇ, ਵੀ ਗੁਰੂ ਅੰਗਦ ਦੇਵ ਨੂੰ ਜਾ ਕੇ ਕਹਿਣ ਲੱਗ ਪੈਣ ਵੀ ਮੀਂਹ ਪਵਾ। ਅਤੇ ਇਹ ਚਿੰਤਾ ਵੀ ਹੁਣ ਉਹਨੂੰ ਲੱਗੀ ਆ ਵੀ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਵੀ ਮੈਂ ਇਹਨਾਂ ਲੋਕਾਂ ਨੂੰ ਨਹੀਂ ਜਾਣ ਦੇਣਾ।
ਯਾ ਤੇ ਡਰਤ ਰਹਿਤ ਉਰ ਮਾਹੇ, ਨਿਸਬਾਸਰ ਬੋ ਨਿੰਦ ਕਰਾਹੇ।
ਦਿਨੇ ਰਾਤ ਡਰਦਾ ਵਾ ਕਾਹਦੇ ਤੋਂ, ਗੁਰੂ ਅੰਗਦ ਦੇਵ ਦੀ ਵਡਿਆਈ ਤੋਂ। ਕਹਿੰਦੇ ਦਿਨੇ ਰਾਤ ਫਿਰ ਇਸ ਤਰ੍ਹਾਂ ਲੋਕਾਂ ਦੇ ਵਿੱਚ ਵੀ ਜਿੱਥੇ ਕਿਤੇ ਬੈਠਦਾ ਜਾਂ ਜਿਹੜੇ ਲੋਕ ਉਹਦੇ ਕੋਲ ਆਉਂਦੇ ਆ ਉਹਨਾਂ ਸਾਰਿਆਂ ਦੇ ਕੋਲ ਉਹਨੇ ਜਿੱਥੇ ਵੀ ਜਾਣਾ ਗੁਰੂ ਅੰਗਦ ਦੇਵ ਸਾਹਿਬ ਦੀ ਨਿੰਦਿਆ ਹੀ ਕਰਦਾ ਹੈ।
ਗੁਰ ਕੀਰਤ ਰਾਂਕਾ ਸੋ ਪ੍ਰਕਾਸ਼ੀ, ਸੋ ਤਸਕਰ ਦੁਰਮਤੀ ਦੁਰਾਸੀ।
ਆਖੋ ਸਤਨਾਮ ਸ਼੍ਰੀ। ਭਾਈ ਸੰਤੋਖ ਸਿੰਘ ਦੇ ਜਿਹੜੇ ਬਚਨ ਹੈ ਨਾ ਜੀ ਲਿਖੇ, ਜਿਹੜੇ ਦੁਨੀਆ 'ਚ ਰਸ ਹੁੰਦੇ ਨਾ, ਕਾਵਿ ਰਚਨਾ ਦੇ ਵਿੱਚ ਇੱਕ ਰਸ ਹੁੰਦਾ ਸ਼ਿੰਗਾਰ ਰਸ। ਭਾਈ ਸੰਤੋਖ ਸਿੰਘ ਹੋਰਾਂ ਨੇ ਇਹ ਗ੍ਰੰਥ ਲਿਖਣ ਵੇਲੇ ਗੁਰ ਇਤਿਹਾਸ ਨਾ, ਇਹਦੇ 'ਚ ਇੱਕ ਰਸ, ਬੜੇ ਬੜੇ ਪਿਆਰੇ ਬਚਨ ਤੁਹਾਨੂੰ ਮਿਲਣਗੇ ਇਹਦੇ 'ਚ, ਉਹਨਾਂ ਨੇ ਇੱਕ ਸ਼ਿੰਗਾਰ ਰਸ ਵੀ ਇਹਦੇ 'ਚ ਭਰਿਆ ਗੁਰੂ ਦੀ ਮਹਿਮਾ ਵਧਾਉਣ ਵਾਸਤੇ। ਭਾਈ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਉਹ ਜਿਹੜਾ ਤਪਾ ਨਾ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦਾ, ਕਹਿੰਦੇ ਉਹਦੀ ਈਰਖਾ ਇੱਦਾਂ ਦੀ ਆ ਵੀ ਜਿਹੜਾ ਬੰਦਾ ਚੋਰ ਆ, ਰਾਤ ਨੂੰ ਚੋਰੀਆਂ ਕਰਦਾ, ਲੋਕਾਂ ਦੇ ਘਰ ਭੰਨਦਾ, ਕਹਿੰਦੇ ਚੋਰ ਨਹੀਂ ਗਾ ਚਾਹੁੰਦਾ ਵੀ ਪੂਰਨਮਾਸ਼ੀ ਦਾ ਜਾਂ ਚਾਨਣ ਹੋਵੇ ਜਾਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹੇ, ਭਾਵ ਚੋਰ ਦੀ ਚੰਦਰਮਾ ਨਾਲ ਵੀ ਈਰਖਾ ਵਾ, ਅਤੇ ਜਿਹੜਾ ਚੰਦਰਮਾ ਵਾ ਉਹ ਤਾਂ ਹੁਣ ਕੁਦਰਤੀ ਆ, ਨੇਚੁਰਲੀ ਚੜ੍ਹਨਾ ਹੀ ਚੜ੍ਹਨਾ ਨਾ ਉਹਨੇ ਤਾਂ ਹੁਣ, ਪਰੰਤੂ ਹੁਣ ਚੋਰ ਦੇ ਕਹਿਣ 'ਤੇ ਚੰਦਰਮਾ ਥੋੜ੍ਹੀ ਚੜ੍ਹਨੋਂ ਹਟ ਜੂਗਾ, ਇਹ ਥੋੜ੍ਹੀ ਹੋ ਸਕਦਾ ਹੁਣ ਵੀ ਚੋਰ ਆਖੇ ਮੈਂ ਚੋਰੀਆਂ ਕਰਨੀਆਂ ਅਤੇ ਚੰਦਰਮਾ ਹੀ ਨਾ ਚੜ੍ਹੇ, ਇਹ ਤਾਂ ਨਹੀਂ ਨਾ ਹੋ ਸਕਦਾ। ਕਹਿੰਦੇ ਹੁਣ ਇਹੋ ਜਿਹੇ ਤਪੇ ਬਥੇਰੇ ਆਏ ਦੁਨੀਆਂ 'ਚ ਪਖੰਡੀ ਲੋਕ, ਪਰ ਇਹਦਾ ਮਤਲਬ ਇਹ ਨਹੀਂ ਗਾ ਵੀ ਸਤਿਗੁਰ ਦੀ ਮਹਿਮਾ ਮੱਠੀ ਪੈ ਜਾਏਗੀ, ਕੋਈ ਸਤਿਗੁਰ ਦੀ ਵਡਿਆਈ ਘੱਟ ਜਾਏਗੀ ਕੋਈ। ਭਾਈ ਸੰਤੋਖ ਸਿੰਘ ਇਹ ਲਿਖਦੇ ਆ, ਕਹਿੰਦੇ ਸਤਿਗੁਰ ਦੀ ਮਹਿਮਾ ਉਹ ਚਾਨਣਾ ਪ੍ਰਕਾਸ਼ ਵਾਤਿਆ ਚੰਦਰਮਾ ਵੱਤ, ਅਤੇ ਕਹਿੰਦੇ ਜਿਹੜਾ ਤਪਾਇਆ ਉਹ ਚੋਰ ਦੀ ਤਰ੍ਹਾਂ ਈਰਖਾ ਕਰਦਾ ਹੈ ਵੀ ਇਹ ਚਾਨਣ ਪ੍ਰਕਾਸ਼ ਕਿਉਂ ਹੋ ਰਿਹਾ, ਉਹ ਦੰਭੀ ਹੈ ਪਖੰਡੀ ਹੈ, ਐਸੀ ਭਾਵਨਾ ਹੈ ਉਸ ਤਪੇ ਦੀ।
ਚੈਤ ਛਾਦ ਬੇ ਮੂਰਖ ਮਾਨੀ ਲੱਖ ਉਪਾਏ ਕੋ ਬੋਲਿਓ ਬਾਣੀ।
ਈਰਖਾ ਵੱਤ ਹੋ ਕੇ ਕਹਿੰਦੇ ਮੂਰਖ ਬੰਦਾ ਵਾ ਉਹ ਜਿਹੜਾ ਤਪਾ ਵਾ, ਕਹਿੰਦੇ ਮੂਰਖ ਮੱਤ ਹੈ ਉਹਦੀ ਬੰਦੇ ਦੀ, ਤੇ ਕੀ ਬੋਲਦਾ ਹੈ ਆਪਣੇ ਮੂੰਹ ਤੋਂ।
ਪੋ ਖੈਰਿਓ ਤੁਮ ਜਾਨੋ ਕਾਰਨ ਜਿਤੇ ਬਰਕਾ ਹੋਤ ਨਾ ਬਾਰਨ।
ਭਾਈ ਸਾਹਿਬ ਲਿਖਦੇ ਆ, ਬੋਲਿਆ ਜੀ ਹੁਣ ਉਹ ਤਪਾ ਕੀ ਕਹਿੰਦਾ, ਕਹਿੰਦਾ ਭੋ ਖੈਰਿਓ, ਐਦਾਂ ਸੰਬੋਧਿਤ ਹੋ ਕੇ ਜਿਵੇਂ ਕਹੀਦਾ, ਉਹ ਕਹਿੰਦਾ ਉਹ ਖੈਰੇ ਜ਼ਿਮੀਂਦਾਰੋ, ਆਓ ਤੁਹਾਨੂੰ ਅੱਜ ਦੱਸਾਂ ਫਿਰ, ਤੁਮ ਜਾਨੋ ਕਾਰਨ, ਤੁਹਾਨੂੰ ਵੀ ਪਤਾ ਵਾ ਇਹ ਗੱਲ ਦਾ। ਤਪਾ ਬੜੇ ਦਾਅਵੇ ਨਾਲ ਕਹਿੰਦਾ, ਜਿਵੇਂ ਕਹਿੰਦਾ ਜਿਹੜੀ ਗੱਲ ਮੈਂ ਤੁਹਾਨੂੰ ਦੱਸਾਂਗਾ ਨਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੂਗੀ ਵੀ ਮੇਰੀ ਗੱਲ ਜਿਹੜੀ ਆ ਉਹ ਠੀਕ ਆ, ਮੈਂ ਤੁਹਾਨੂੰ ਸੱਚ ਦੱਸਾਂਗਾ। ਕਹਿੰਦਾ ਹੈ ਕੂੜ ਕਪਟ ਉਹਦੇ ਕੋਲ, ਕਹਿੰਦਾ ਮੈਂ ਤੁਹਾਨੂੰ ਸੱਚ ਦੱਸਾਂਗਾ ਵੀ ਤੁਹਾਨੂੰ ਵੀ ਇਸ ਕਾਰਨ ਦਾ ਪਤਾ ਵਾ ਵੀ ਜਿਹੜੀ ਵਰਖਾ ਹੈ ਉਹ ਕਿਉਂ ਨਹੀਂ ਹੁੰਦੀ, ਮੀਂਹ ਕਿਉਂ ਨਹੀਂ ਪੈਂਦਾ।
ਖੱਤਰੀ ਗ੍ਰਾਮ ਤੁਮਾਰੇ ਹੈ ਸੋ ਅਪਰਾਧ ਕਰਤੀ ਰਹੇ।
ਤੁਹਾਨੂੰ ਪਤਾ ਖੈਰੇ ਜ਼ਿਮੀਂਦਾਰੋ ਵੀ ਤੁਹਾਡੇ ਪਿੰਡ 'ਚ ਇੱਕ ਖੱਤਰੀ ਰਹਿੰਦਾ, ਗੁਰੂ ਸਾਹਿਬ ਦੇ ਬਾਰੇ ਹੁਣ ਕਹਿਣਾ ਉਹਨੇ, ਕਹਿੰਦਾ ਤੁਹਾਨੂੰ ਪਤਾ ਵੀ ਤੁਹਾਡੇ ਨਗਰ ਦੇ ਵਿੱਚ ਖੱਤਰੀ ਗ੍ਰਾਮ ਤੁਮਾਰੇ ਹੈ ਸੋ ਅਪਰਾਧ ਕਰਤ ਹੀ ਰਹੇ। ਪਤਾ ਲੱਗ ਗਿਆ ਨਾ ਅਰਥ ਦਾ ਹੁਣ, ਸੋ ਭਾਵ ਗੁਰੂ ਅੰਗਦ ਦੇਵ ਅਪਰਾਧ ਕਰਤ ਹੀ ਰਹੇ, ਉਹ ਨਿੱਤ ਮਤਲਬ ਅਪਰਾਧ ਗਲਤੀਆਂ ਕਰਦਾ ਰਹਿੰਦਾ ਹੈ।
ਪੂਰਬ ਨਾਮ ਹੈ ਜਿਸ ਲੈਣਾ ਅਬ ਅੰਗਦ ਹੀ ਤਿਸ ਕੋ ਕਹਿਣਾ।
ਚੰਗੀ ਤਰ੍ਹਾਂ ਮੋਹਰ ਲਾ ਕੇ ਦੱਸਦਾ ਵੀ ਮੈਂ ਕਿਹਦੀ ਗੱਲ ਕਰਦਾ ਪਿਆ। ਉਹ ਜਿਹੜਾ ਤਪਾ ਪਤਾ ਕੀ ਕਹਿੰਦਾ, ਕਹਿੰਦਾ ਉਹ ਖੱਤਰੀ ਜੀ ਦੀ ਮੈਂ ਗੱਲ ਕਰਨ ਲੱਗਾ, ਉਹਦਾ ਪਹਿਲਾ ਨਾਂ ਸੀਗਾ ਲਹਿਣਾ, ਅਤੇ ਹੁਣ ਉਹਨੇ ਆਪਣਾ ਨਾਂ ਰਖਾਇਆ ਵਾ ਅੰਗਦ ਦੇਵ, ਆਪਣੇ ਪਿੰਡ 'ਚ ਹੀ ਰਹਿੰਦਾ ਖਡੂਰ ਸਾਹਿਬ 'ਚ।
ਨਾਮ ਆਨ ਆਪਣੋ ਤਰਵਾਇਓ ਕਿਤ ਕਿਤ ਤੇ ਨਰ ਹੋਇ ਸਮੁੰਦਾਇਓ।
ਕਹਿੰਦਾ ਉਹਨੇ ਆਪਣਾ ਨਾਮ ਹੀ ਬਦਲ ਲਿਆ ਜਦੋਂ ਦੀ ਗੱਦੀ ਲਾ ਕੇ ਬੈਠਾ ਨਾ, ਉਹ ਪਹਿਲਾਂ ਲਹਿਣਾ ਲਹਿਣਾ ਕਹਿੰਦੇ ਸੀ ਲੋਕ ਵੀ ਇਹ ਲਹਿਣਾ ਵਾ, ਹੁਣ ਕਹਿੰਦਾ ਆਪਣਾ ਨਾਮ ਹੀ ਬਦਲ ਲਿਆ ਉਹਨੇ, ਸਮੁਦਾਇ ਦਾ ਅਰਥ ਹੁੰਦਾ ਇਕੱਠ। ਕਹਿੰਦਾ ਬੜੇ ਬੜੇ ਲੋਕ ਇਕੱਠੇ ਹੋ ਕੇ ਲਾਈਨਾਂ ਬੰਨ੍ਹ ਕੇ ਉਹਨੂੰ ਜਾ ਕੇ ਨਮਸਕਾਰ ਕਰਦੇ ਆ, ਪੂਜਾ ਕਰਦੇ ਆ, ਉਹਦੀ ਮੱਥੇ ਟੇਕਦੇ ਹਨ ਲੋਕ ਉਸਨੂੰ।
ਟੇਕੈ ਮਸਤਕ ਹੋਤ ਨੀਤੀ ਨਹੀਂ ਸਾਧ ਪੁਨ ਗ੍ਰਿਸਤੀ ਰੀਤੀ।
ਹੋਵੇ ਬੰਦਾ ਗ੍ਰਿਸਤੀ ਅਤੇ ਪੂਜਾ ਕਰਾਵੇ, ਇਹ ਕਿਵੇਂ ਹੋ ਸਕਦਾ, ਇਹ ਸੱਤ ਥੋੜ੍ਹੀ ਆਏ। ਇਸ ਕਰਕੇ ਉਹ ਗ੍ਰਿਸਤੀ ਬੰਦਾ ਵਾ, ਅਤੇ ਉਹ ਗ੍ਰਿਸਤੀ ਬੰਦਾ ਹੋ ਕੇ ਆਪਣੇ ਆਪ ਨੂੰ ਮੱਥੇ ਟਿਕਾਉਂਦਾ, ਨਮਸਕਾਰਾਂ ਕਰਾਉਂਦਾ, ਇਹ ਅਨੀਤੀ ਆ। ਅਨੀਤੀ ਨੂੰ ਨੀਤੀ ਨੂੰ ਐੜਾ ਲਾ ਦਿੱਤਾ, ਮਤਲਬ ਕਿ ਚੰਗੀ ਨੀਤੀ ਨਹੀਂ ਗੀ, ਇਹ ਚੰਗੀ ਸੋਚ ਨਹੀਂ ਗਈ ਉਹਦੀ ਅੰਗਦ ਦੇਵ ਦੀ। ਇਸ ਕਰਕੇ ਉਹ ਆਪਣੇ ਆਪ ਨੂੰ ਨਮਸਕਾਰਾਂ ਕਰਾ ਰਿਹਾ, ਮੱਥੇ ਟਿਕਾ ਰਿਹਾ ਹੈ, ਹੈ ਗ੍ਰਿਸਤੀ ਹੈ ਉਹ, ਅਤੇ ਗ੍ਰਿਸਤੀ ਬੰਦਾ ਥੋੜ੍ਹੀ ਕੋਈ ਸਾਧੂ ਫਕੀਰ ਹੋ ਸਕਦਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਦੱਸਦਾ ਹੈ।
ਕਰੈ ਪੁਜਾਵਨ ਲੋਕਨ ਪਾਸ ਬੈਠੇ ਗੁਰਤਾ ਧਰੈ ਪ੍ਰਕਾਸ਼।
ਆਲੇ ਦੁਆਲੇ ਲੋਕ ਬੈਠੇ ਹੁੰਦੇ ਆ, ਗੁਰੂ ਅੰਗਦ ਦੇਵ ਦੀ ਪੂਜਾ ਕਰਦੇ ਆ, ਅਤੇ ਗੁਰਤਾ ਗੱਦੀ ਲਾ ਕੇ ਉੱਚੀ ਜਗ੍ਹਾ 'ਤੇ ਗੱਦੀ ਲਾ ਕੇ ਬੈਠਦਾ ਹੈ, ਪ੍ਰਕਾਸ਼ਮਾਨ ਹੁੰਦਾ ਹੈ।
ਜੇ ਅਸ ਪਦਵੀ ਚਾਹਤ ਸੋਏ ਪਟ ਅਕਖਾਏ ਸਾਧੂ ਸਮ ਹੋਏ।
ਕਹਿੰਦੇ ਜੇ ਗੁਰੂ ਅੰਗਦ ਦੇਵ ਨੂੰ ਇੰਨਾ ਹੀ ਚਾਹ ਆ ਵੀ ਮੈਂ ਗੁਰੂ ਬਣਾ, ਜਾਂ ਲੋਕ ਮੈਨੂੰ ਨਮਸਕਾਰਾਂ ਕਰਨ ਮੱਥੇ ਟੇਕਣ ਅਤੇ ਫਿਰ ਨਾ ਉਹਨੇ ਸਾਡੇ ਅਰਗੇ ਕੱਪੜੇ ਪਾਏ ਭਾਵ ਸਾਧੂ ਫਕੀਰਾਂ ਵਾਲੇ ਬਸਤਰ ਹੋਣੇ ਚਾਹੀਦੇ ਆ। ਇਸ ਤਰ੍ਹਾਂ ਭਗਵੇ ਕੱਪੜੇ ਪਾਵੇ ਉਹ ਤਾਂ ਆਪਣੇ ਆਪ ਨੂੰ ਗੁਰੂ ਪੀਰ ਰਖਵਾਏ ਗ੍ਰਸਤ ਜੀਵਨ ਅਤੇ ਅੱਗੇ ਬੱਚੇ ਛੱਡੇ ਆਪਣੇ। ਉਸ ਵੇਲੇ ਦਾ ਇਹਨਾਂ ਜੋਗੀਆਂ ਦਾ ਤਪੇ ਲੋਕਾਂ ਦਾ ਸੰਨਿਆਸੀ ਲੋਕਾਂ ਦਾ ਪ੍ਰਚਾਰ ਹੀ ਇਹ ਸੀਗਾ। ਇਹ ਚੇਤੇ ਰੱਖਿਓ ਭਈ ਜਿੱਡਾ ਵੱਡਾ ਤਿਆਗੀ ਓਡਾ ਵੱਡਾ ਸਾਧੂ ਇਹ ਸੀਗਾ ਭਰਥਰੀ ਵਰਗੇ। ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਆ ਜਿਹਦੇ 'ਚ ਗੁਰੂ ਨਾਨਕ ਨੇ ਭਰਥਰੀ ਦਾ ਵੀ ਜ਼ਿਕਰ ਕੀਤਾ। ਸੁਣ ਭਰਥਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ। ਤੋ ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਵੀ ਉਹ ਲੋਕ ਕਹਿੰਦੇ ਸੀ ਭਰਥਰੀ। ਕਹਿੰਦਾ ਮੈਂ ਐਡੇ ਵੱਡੇ ਰਾਜ ਨੂੰ ਨਾ ਲੱਤ ਮਾਰ ਕੇ ਆਇਆ ਮੈਂ। ਆਹ ਹੋਮੇ ਵੇਖਿਓ ਜੋਗੀਆਂ ਦੀ ਤਪੇ ਲੋਕ ਸੀ ਜਿਹੜੇ। ਕਹਿੰਦਾ ਮੈਂ ਐਡੇ ਵੱਡੇ ਰਾਜ ਨੂੰ ਲੱਤ ਮਾਰ ਕੇ ਆਇਆ ਅਤੇ ਗੁਰੂ ਬਾਬਾ ਬੋਲਿਆ ਕਹਿੰਦੇ ਰਾਜ ਤਾਂ ਅਜੇ ਵੀ ਲੱਤ ਨਾ ਬੰਨੀ ਫਿਰਦਾ। ਚੰਗਾ ਰਾਜ ਛੱਡਿਆ ਤੂੰ, ਮੈਂ ਐਡੇ ਵੱਡੇ ਰਾਜ ਨੂੰ ਲੱਤ ਮਾਰ ਕੇ ਆਇਆ, ਰਾਜ ਦੇ ਲੱਤ ਨਾਲ ਬੰਨਿਆ ਅਜੇ। ਜਿਹੜੀ ਚੀਜ਼ ਤਿਆਗ ਹੀ ਦਿੱਤੀ ਛੱਡ ਹੀ ਦਿੱਤੀ ਆ ਹੰਕਾਰ ਕਹਿੰਦਾ ਉਹਦਾ ਮੈਂ ਛੱਡਿਆ। ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਣ ਤਜਿਆ ਨਹੀਂ ਜਾਏ। ਮਾਣ ਮੁਨੀ ਮੁਨ ਵਰ ਗਲੇ ਮਾਣ ਸਭੈ ਕਉ ਖਾਏ। ਇਹ ਉਹ ਲੋਕ ਜਿਹੜੇ ਇੱਕ ਰਾਜ ਭਾਗ ਛੱਡ ਕੇ ਧਨ ਦੌਲਤ ਛੱਡ ਕੇ ਹੰਕਾਰੀ ਹੋ ਗਏ, ਉਹ ਲੋਕ ਹਉਮੈ ਦੇ ਵਿੱਚ ਗਰਸੇ ਗਏ ਉਹ ਲੋਕ। ਇਸ ਲਈ ਉਹ ਜਿਹੜਾ ਤਪਾਇਆ ਉਹ ਇਹ ਉਹਨਾਂ ਨੂੰ ਉਪਦੇਸ਼ ਦੇ ਰਿਹਾ ਉਸੇ ਖਡੂਰ ਸਾਹਿਬ ਦੇ ਲੋਕਾਂ ਨੂੰ। ਉਹ ਕਹਿੰਦਾ ਗ੍ਰਿਸਤੀ ਹੋਵੇ ਬੰਦਾ, ਨਾ ਉਹਨੇ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਏ ਹੋਣ। ਅਸੀਂ ਸਾਧੂ ਮਹਾਤਮਾ ਦਾ ਵੀ, ਮੈਨੂੰ ਮਾਫ਼ ਕਰਿਓ ਇੱਕ ਗੱਲ ਕਹਿਣ ਲੱਗਾ ਮੈਂ, ਅਸੀਂ ਸਾਧੂ ਮਹਾਤਮਾ ਬੰਦਗੀ ਵਾਲੇ ਭਗਤ ਜਨ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤਾ ਬੰਦਗੀ ਕਰਨ ਵਾਲੇ, ਅਸੀਂ ਉਹਨਾਂ ਦਾ ਵੀ ਇੱਕ ਲਿਬਾਸ ਮੰਨ ਲਿਆ ਵਾ ਉਹਨਾਂ ਦਾ ਵੀ ਆਹ ਲਿਬਾਸ ਜਿਹਨੇ ਪਾਇਆ ਉਹ ਹੀ ਸਾਧੂ ਆ, ਉਹ ਹੀ ਮਹਾਂਪੁਰਸ਼ ਆ। ਲਿਬਾਸ ਪਹਿਰਾਵਾ ਜਿਹੜਾ ਹੈ ਉਹ ਸਾਧੂ ਦੀ ਕੋਈ ਨਿਸ਼ਾਨੀ ਨਹੀਂ ਹੈ। ਮਾਫ਼ ਕਰਨਾ, ਕੇਵਲ ਗੁਰਮਤ ਦੇ ਵਿੱਚ ਪੰਜਾਂ ਕਕਾਰਾਂ ਦਾ ਜ਼ਿਕਰ ਆਉਂਦਾ। ਬਾਣੀ ਹਿਰਦੇ 'ਚ ਹੋਵੇ ਅਤੇ ਬਾਣਾ ਤਨ ਦੇ ਉੱਤੇ ਵਸਿਆ ਹੋਇਆ। ਬਾਣੀ ਬਾਣੇ ਦਾ ਧਾਰਨੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਦੇ ਵਿੱਚ ਇਹ ਹੈ, ਜਿਹੜਾ ਲੜ ਲੱਗਾ ਅਤੇ ਬਾਣੀ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਦਾ ਹੈ ਉਹ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸਿਆਈ ਨਾਨਕਾ ਪੂਰਨ ਸੋਈ ਸੰਤ। ਹੈਗੇ ਰੱਬ ਦੀ ਬੰਦਗੀ ਵਾਲੇ, ਇਹ ਨਹੀਂ ਵੀ ਹੈ ਨਹੀਂ ਦੁਨੀਆਂ 'ਚ, ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਬੜੇ ਬੜੇ ਬੰਦਗੀ ਵਾਲੇ ਇਸ ਧਰਤੀ 'ਤੇ ਪੈਦਾ ਹੋਏ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇੱਕ ਐਸਾ ਸਾਧੂ ਮਹਾਤਮਾ ਤਤ ਬੇਤਾ ਹੈ। ਸੰਤ ਅਤਰ ਸਿੰਘ ਮਸਤੂ ਆਣੇ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਤ ਦਾ ਖਿਤਾਬ ਦਿੱਤਾ ਗਿਆ ਸੀ। ਬੰਦਗੀ ਵਾਲੇ ਜਿਹੜੇ ਭਗਤੀ ਵਾਲੇ ਨਾਮ ਸਿਮਰਨ ਵਾਲੀਆਂ ਆਤਮਾ ਇਸ ਧਰਤੀ 'ਤੇ ਪੈਦਾ ਹੋਈਆਂ। ਬਹੁਤ ਵੱਖਰੀ ਬਾਤ ਹੈ ਕਿ ਭੇਖੀ ਵੀ ਸੰਸਾਰ ਜਗਤ ਵਿੱਚ ਪੈਦਾ ਹੋ ਸਕਦੇ, ਪਰੰਤੂ ਸੱਚ ਹੈ ਜਿਹੜਾ ਉਹ ਇਸ ਧਰਤੀ ਤੋਂ ਜਗਤ ਤੋਂ ਕਦੇ ਮਰਦਾ ਨਹੀਂ ਹੈ, ਸਦੀਵੀ ਕਾਲ ਵਾਸਤੇ ਸੱਚ ਕਾਇਮ ਹੈ। ਤੋ ਟੂਕ ਮਾਤਰ ਬੇਨਤੀ ਕਰ ਰਿਹਾ ਸਾਂ, ਇਹ ਜਿਹੜਾ ਜੋਗੀ ਹੈ ਤਪਾ, ਇਹ ਪਿੰਡ ਖਡੂਰ ਸਾਹਿਬ ਨਗਰ ਦੇ ਲੋਕਾਂ ਨੂੰ ਕਹਿੰਦਾ ਇੱਕ ਗ੍ਰਿਸ਼ਤੀ ਬੰਦਾ ਪੂਜਾ ਕਰਾਵੇ ਇਹ ਅਨੀਤੀ ਹੈ, ਇਹ ਧਰਮ ਦੀ ਨੀਤੀ ਨਹੀਂ, ਚੰਗਾ ਕੰਮ ਨਹੀਂ ਹੈ ਇਹ।
ਨਿਜ ਕੁਟੰਬ ਤੇ ਹੋਏ ਨਿਰਾਲਾ ਲੈ ਅਲੰਬ ਕੇ ਪੰਥ ਵਿਸਾਲਾ।
ਇਹ ਫਿਰ ਘਰ ਬਾਰ ਛੱਡੇ ਆਪਣਾ ਤਪਾ, ਕਹਿੰਦਾ ਗੁਰੂ ਅੰਗਦ ਦੇਵ ਜਿਹੜੇ ਆ ਇਹ ਆਪਣਾ ਗ੍ਰਿਸ਼ਤੀ ਜੀਵਨ ਆ ਜਿਹੜਾ ਛੱਡੇ ਨਿੱਜ ਕੁਟੰਬ 'ਤੇ ਹੋਏ ਨਿਰਾਲਾ। ਕੁਟੰਬ ਪਰਿਵਾਰ ਨੂੰ ਕਹਿੰਦੇ ਆ, ਨਿਰਾਲਾ ਦਾ ਅਰਥ ਵੱਖਰਾ ਅਲੱਗ। ਕਹਿੰਦੇ ਆਪਣੇ ਪਰਿਵਾਰ ਆਪਣੇ ਟੱਬਰ ਤੋਂ ਅਲੱਗ ਹੋਵੇ ਇਹ। ਲੇ ਅਲੰਬ ਕੇ ਪੰਥ ਵਿਸਾਲਾ, ਇਹ ਜਿਹੜਾ ਪੰਥ ਇਹਨੇ ਚਲਾਇਆ ਵਾ ਨਾ, ਇਹ ਜਿਹੜਾ ਰਸਤਾ ਇਹਨੇ ਚਲਾਇਆ ਇਹ ਠੀਕ ਨਹੀਂ ਆ। ਕਹਿੰਦੇ ਕਿਸੇ ਭੇਖ ਦਾ ਸਾਧੂ ਬਣੇ, ਕੋਈ ਆਪਣਾ ਧਰਮ ਅਪਣਾਵੇ। ਜਿਹੜੇ ਜੋਗੀ ਆ ਨਾ, ਇਹਨਾਂ ਦੇ 12 ਭੇਖ ਆ ਜੋਗੀਆਂ ਦੇ, ਇਹ 12 ਤਰ੍ਹਾਂ ਦੇ ਜੋਗੀ ਆ। ਇਹਨਾਂ ਸਾਰੇ 12 ਤਰ੍ਹਾਂ ਦੇ ਜੋਗੀਆਂ ਦਾ ਜਿਹੜਾ ਮੁਖੀ ਭੇਖ ਆ ਨਾ, ਵੱਖ ਵੱਖ ਭੇਖ ਆ ਇਹਨਾਂ ਦੇ, ਉਹ ਇਹਨਾਂ ਦੇ ਉਹਨੂੰ ਲਫ਼ਜ਼ ਪੰਥ ਵਰਤਦੇ ਉਹਦੇ ਨਾਲ, ਇਹ ਵੀ ਪੰਥ ਸ਼ਬਦ ਵਰਤਦੇ ਆ ਜੋਗੀ। ਪੰਥ ਦਾ ਅਰਥ ਵੀ ਰਸਤਾ ਹੁੰਦਾ ਵਾ, ਭੇਖ ਉਹਦੇ ਵਿੱਚ ਆਈ ਪੰਥ ਆ ਜਿਹੜਾ, ਬਾਣੀ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਉਹਨਾਂ ਜੋਗੀਆਂ ਦਾ ਜ਼ਿਕਰ ਕਰਦੇ ਆ ਮਹਾਰਾਜ, ਇਹ ਵੱਖਰਾ ਚੈਪਟਰ ਵੱਖਰਾ ਵਿਸ਼ਾ, ਇਹ ਮੈਂ ਬਚਨ ਸਾਂਝਾ ਨਹੀਂ ਕਰਨਾ ਬਹੁਤਾ। ਉਹਦੇ 'ਚ ਇਹਨਾਂ ਦਾ ਆਈ ਪੰਥ ਆ ਜਿਹੜਾ, ਇਹਨੂੰ ਸਭ ਤੋਂ ਮੁਖੀ ਪੰਥ ਗਿਣਿਆ ਜਾਂਦਾ ਜੋਗੀਆਂ 'ਚ, ਜਿਹੜੇ ਤਪੇ ਲੋਕ ਆ ਸਿੱਧ ਲੋਕ ਆ। ਉਹ ਕਹਿੰਦੇ ਵੀ
ਗੁਰੂ ਅੰਗਦ ਦੇਵ ਨੂੰ ਆਖੋ ਵੀ ਉਹ ਆਪਣਾ ਵੱਖਰਾ ਕੋਈ ਭੇਖ ਧਾਰਨ ਕਰੇ ਜਾਂ ਫਿਰ ਤੇ ਘਰ ਬਾਰ ਪਰਿਵਾਰ ਨੂੰ ਛੱਡਣਾ ਕਰੇ।
ਕਰੈ ਪੁਜਾਵਨ ਪੁਣ ਸਭ ਮਾਹੇ ਤੋਂ ਵਿਪਰੀਤ ਨਹੀਂ ਹੋਏ ਤਾਹੇ।
ਕਹਿੰਦਾ ਵਿਪਰੀਤ ਹੈ, ਚੰਗੀ ਰੀਤ ਨਹੀਂ ਗੀ ਹੈ, ਇਹ ਆਪਣੀ ਪੂਜਾ ਕਰਾ ਰਹੇ ਗੁਰੂ ਅੰਗਦ ਦੇਵ, ਇਸ ਕਰਕੇ ਕੰਮ ਚੰਗਾ ਨਹੀਂ ਹੋ ਰਿਹਾ।
ਪੁੱਤਰ ਭਾਰ ਜਾ ਮੈਂ ਇਹ ਰਹਿ ਕੰਤੰਗ ਪੁਜਾਵਨ ਨਾ ਤੇ ਲਹਿ।
ਕਹਿੰਦਾ ਸਾਰਿਆਂ ਲੋਕਾਂ ਕੋਲੋਂ ਪਟਾਵਾਂ ਵੀ ਲੈਂਦਾ, ਪੂਜਾ ਵੀ ਕਰਾਉਂਦਾ, ਮੱਥੇ ਵੀ ਟਿਕਾ ਰਹੇ ਗੁਰੂ ਅੰਗਦ ਦੇਵ। ਪੁੱਤਰ ਭਾਰ ਜਾ, ਪੁੱਤਰ ਦਾ ਅਰਥ ਔਲਾਦ, ਭਾਰ ਜਾ ਦਾ ਅਰਥ ਘਰ ਵਾਲੀ, ਪਤਨੀ ਵੀ ਹੈ ਉਹਨਾਂ ਦੇ ਪਾਸ ਗੁਰੂ ਅੰਗਦ ਦੇਵ ਕੋਲ, ਔਲਾਦ ਵੀ ਆ ਉਹਨਾਂ ਦੇ ਕੋਲ ਅਤੇ ਘਰ ਬਾਰ ਵੀ ਆ ਉਹਨਾਂ ਦੇ ਕੋਲ ਜਿੱਥੇ ਉਹ ਰਹਿੰਦੇ ਆ, ਇਸ ਕਰਕੇ ਛੱਡਿਆ ਕੁਛ ਵੀ ਨਹੀਂ, ਤਿਆਗਿਆ ਕੁਛ ਵੀ ਨਹੀਂ, ਅਤੇ ਤਾਂ ਵੀ ਗੁਰੂ, ਤਾਂ ਵੀ ਸਤਿਗੁਰ, ਤਾਂ ਵੀ ਦੁਨੀਆ ਮੱਥੇ ਟੇਕ ਰਹੀ ਹੈ ਉਹਨਾਂ ਨੂੰ।
ਤੂੰ ਪੀਰ ਦੇ ਵਿਚਾਰੋ ਬਾਤ ਹੋਤ ਕੇ ਨਹੀਂ ਇਹ ਉਤਪਾਤ।
ਹੁਣ ਵੇਖੋ ਕਿੱਡਾ ਸ਼ੈਤਾਨ ਬੰਦਾ ਉਹ ਜਿਹੜਾ ਤਪਾ ਨਾ, ਕਿੰਨਾ ਸ਼ੈਤਾਨ ਆ, ਸਾਹਮਣੇ ਬੈਠੇ ਉਹ ਜਿਹੜੇ ਜ਼ਿਮੀਂਦਾਰ ਆ ਨਾ, ਉਹਨਾਂ ਦੀ ਮੋਹਰ ਲਵਾਉਂਦਾ ਹੁਣ, ਜਿਹੜੀ ਆਪਣੀ ਗੱਲ ਉਹਨੇ ਆਖੀ ਆ ਨਾ, ਹੁਣ ਉਹਨਾਂ ਦੀ ਪੱਕੀ ਮੋਹਰ ਲਵਾਉਣੀ ਚਾਹੁੰਦਾ ਉਹਦੀ। ਉਹ ਕਹਿੰਦਾ ਦੱਸੋ ਖੈਰਿਓ, ਜਿਹੜੀ ਗੱਲ ਮੈਂ ਕਹੀ ਆ ਦੱਸੋ ਤੁਸੀਂ ਵੀ ਠੀਕ ਵਾ ਕਿ ਨਹੀਂ ਠੀਕ ਹੈ। ਅਸੀਂ ਘਰ ਬਾਰ ਛੱਡਿਆ, ਆਪਣੇ ਆਪ ਨੂੰ ਕਹਿੰਦਾ ਅਸੀਂ ਘਰ ਬਾਰ ਛੱਡਿਆ, ਸਾਰਾ ਕੁਝ ਤਿਆਗਿਆ, ਇੰਨੇ ਤਪ ਕੀਤੇ ਅਸੀਂ। ਗੁਰੂ ਅੰਗਦ ਦੇਵ ਨੇ ਕਹਿੰਦਾ ਕੀ ਕੀਤਾ, ਇਸ ਲਈ ਦੱਸੋ ਹੁਣ ਤੁਸੀਂ ਵੀ ਇਹ ਜਿਹੜੀ ਗੱਲ ਆ, ਤੁਸੀਂ ਆਪਣੇ ਦਿਲ 'ਚ ਵਿਚਾਰ ਕੇ ਵੀ ਵੇਖ ਲਓ, ਆਪਸ ਵਿੱਚ ਤੁਸੀਂ ਸਾਰੇ ਸਲਾਹ ਕਰਕੇ ਵੀ ਵੇਖ ਲਓ ਵੀ ਜਿਹੜੀ ਗੱਲ ਮੈਂ ਆਖੀ ਆ ਇਹ ਠੀਕ ਹੈ ਕਿ ਨਹੀਂ ਠੀਕ। ਇਹ ਹੁਣ ਭੈੜੇ ਉਪਦਰਵ ਜਿਹੜੇ ਆ ਇੱਥੇ ਹੋਣੇ ਆ, ਕੋਈ ਬੜੇ ਦੁੱਖ ਜਿਹੜੇ ਆ ਬਿਪਤਾ ਤੁਹਾਨੂੰ ਝੱਲਣੀਆਂ ਪੈਣੀਆਂ, ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਉਹ ਗ੍ਰਿਸਤੀ ਬੰਦਾ ਰਹਿੰਦਾ ਹੈ, ਭਾਵ ਗੁਰੂ ਅੰਗਦ ਦੇਵ।
ਤੁਮ ਤੋਂ ਨਹੀਂ ਮਾਣਤੇ ਤਾਹੇ ਇਹ ਨਿੱਕੇ ਮੈਂ ਜਾਣਤੇ ਆਹੇ।
ਨਾਲੇ ਉਹਨਾਂ ਨੂੰ ਉਹਨਾਂ ਦੀ ਵਡਿਆਈ ਵੀ ਕਰਦਾ, ਕਹਿੰਦਾ ਇਹ ਠੀਕ ਵਾ ਗੱਲ। ਉਹ ਤਪਾ ਉਹਨਾਂ ਨੂੰ ਕਹਿੰਦਾ ਜ਼ਿਮੀਂਦਾਰ, ਕਹਿੰਦਾ ਇਹ ਗੱਲ ਠੀਕ ਵਾ ਵੀ ਤੁਸੀਂ ਨਹੀਂ ਜੇ ਮੰਨਦੇ ਉਹਨਾਂ ਨੂੰ, ਤੁਸੀਂ ਜਿੰਨੇ ਮੇਰੇ ਕੋਲ ਇਕੱਠੇ ਹੋ ਗਏ ਆਏ ਜੇ ਨਾ, ਇਹ ਵਧੀਆ ਗੱਲ ਵਾ ਵੀ ਤੁਸੀਂ ਤਾਂ ਨਹੀਂ ਗੁਰੂ ਅੰਗਦ ਦੇਵ ਨੂੰ ਮੰਨਦੇ, ਬੜੀ ਵਧੀਆ ਤੁਹਾਡੇ ਲਈ ਗੱਲ ਵਾ। ਪਰ ਸੱਜਣੋ ਬਾਤ ਇਹ ਆ ਵੀ ਬਾਕੀ ਲੋਕ ਤਾਂ ਮੰਨਦੇ ਹੀ ਆ ਨਾ, ਬਾਕੀ ਲੋਕ ਤਾਂ ਉਹਦੀ ਪੂਜਾ ਕਰਦੇ ਹੀ ਆ ਨਾ ਗੁਰੂ ਅੰਗਦ ਦੇਵ ਦੀ, ਇਸ ਕਰਕੇ ਇਹ ਜਿਹੜਾ ਕੰਮ ਹੈ ਵਰਖਾ ਆਦਿਕ ਦਾ, ਇਸ ਕਰਕੇ ਨਹੀਂ ਹੋ ਸਕਦਾ।
ਤੋਂ ਪਿਖੋ ਤੁਮ ਤਿਸਕੇ ਬਾਸ ਭਇਓ ਸੰਕਟ ਸਭ ਕੋ ਸੋ ਪ੍ਰਕਾਸ਼।
ਨਾਲ ਹੁਣੇ ਵੀ ਕਹਿੰਦਾ ਉਹ ਤਪਾ, ਕਹਿੰਦਾ ਇੱਕ ਬੰਦੇ ਦੇ ਆਪਣੇ ਪਿੰਡ 'ਚ ਰਹਿਣ ਕਰਕੇ ਸਾਰੇ ਪਿੰਡ ਨੂੰ ਦੁੱਖ ਭੋਗਣਾ ਪੈ ਰਿਹਾ, ਇੱਕ ਬੰਦਾ ਰਹਿੰਦਾ ਮਾੜਾ, ਮਾਫ਼ ਕਰਿਓ ਆਖੋ ਸਤਨਾਮ ਸ੍ਰੀ ਮੇਰੇ। ਇਹ ਨਾ ਆਖਿਓ ਵੀ ਮੈਂ ਗੁਰੂ ਅੰਗਦ ਦੇਵ ਸਭ ਕਥਾ ਕਰ ਰਿਹਾ ਅਤੇ ਮੈਂ ਗੁਰੂ ਅੰਗਦ ਦੇਵ ਜੀ ਨੂੰ ਇਹ ਗੱਲ ਕਹਿ ਰਿਹਾ, ਗੁਰੂ ਤਾਂ ਸਮਰੱਥ ਆ, ਨਿਰੰਕਾਰ ਸਰੂਪ ਹੈ, ਇਹ ਤਪਾ ਕਹਿ ਰਿਹਾ ਉਹਨੂੰ। ਇਹ ਕਥਾ 'ਚ ਲਿਖਿਆ ਭਾਈ ਸੰਤੋਖ ਸਿੰਘ ਨੇ ਵੀ ਇੱਕ ਮਾੜਾ ਬੰਦਾ ਆਪਣੇ ਪਿੰਡ 'ਚ ਰਹਿੰਦਾ, ਪੂਜਾ ਕਰਾਉਂਦਾ ਅਤੇ ਉਸ ਗੁਰੂ ਅੰਗਦ ਦਾ ਕਰਕੇ ਸਾਰੇ ਪਿੰਡ ਨੂੰ ਦੁੱਖ ਭੋਗਣਾ ਪੈ ਰਿਹਾ, ਸਾਰੇ ਲੋਕ ਆਪਾਂ ਦੁਖੀ ਹੋ ਰਹੇ ਹਾਂ। ਇਸ ਕਰਕੇ ਇਹ ਜਿਹੜੀ ਗੱਲ ਆ ਇਹ ਬਹੁਤੀ ਚੰਗੀ ਨਹੀਂ ਹੈ।
ਅਬ ਉਪਚਾਰ ਕਰੋ ਤਿਸ ਕੇਰਾ ਤਬੂ ਬਰਕਾ ਬੇਗ ਬਡੇਰਾ।
ਉਹ ਕਹਿੰਦਾ ਹੁਣ ਤੁਸੀਂ ਸੋਚ ਲਓ ਵੀ ਕੀ ਕਰਨਾ, ਹੁਣ ਗੱਲ ਹੁਣ ਸ਼ੋਸ਼ਾ ਛੱਡਤਾ ਨਾ ਉਹਨੇ ਆਪਣਾ ਕੰਮ, ਸ਼ੈਤਾਨ ਬੰਦਾ ਜਿਹੜਾ ਉਹਨੇ ਆਪਣੀ ਸ਼ੈਤਾਨੀ ਮਾੜੀ ਜੀ ਕਰਨੀ, ਬਾਕੀ ਕੰਮ ਦੂਜਿਆਂ ਦੇ ਸਿਰ 'ਤੇ ਹੋਣਾ ਵਾ। ਉਹ ਕਹਿੰਦੇ ਵੀ ਕਹਿ ਰਿਹਾ ਭਾਈ ਸੰਤੋਖ ਸਿੰਘ, ਉਹ ਜਿਹੜਾ ਤਪਾ ਆ ਉਹ ਕਹਿੰਦਾ ਅਬ ਉਪਚਾਰ ਕਰੋ ਤਿਸ ਕੇਰਾ, ਗੁਰੂ ਅੰਗਦ ਦੇਵ ਵਾਸਤੇ ਕੋਈ ਉਪਾਅ ਕਰੋ, ਕੋਈ ਯਤਨ ਕਰੋ ਅਤੇ ਕੀ ਹੋਵੇ, ਕਹਿੰਦੇ ਤਬ ਹੂੰ ਵਰਖਾ ਹੋ ਮੇਗ ਬਡੇਰਾ, ਕਹਿੰਦਾ ਤਾਂ ਜਿਹੜਾ ਮੀਂਹ ਆ ਇਹ ਬਰਸ ਸਕਦਾ, ਵਰਖਾ ਹੋ ਸਕਦੀ ਹੈ।
ਸਭ ਮਿਲ ਜਾਵੋ ਅਬ ਉਸ ਪਾਸ ਆਪਣਾ ਗਰਾਮ ਤੇ ਦੇਹੋ ਨਿਕਾਸ।
ਨਾਲ ਕਹਿ ਵੀ ਦਿੱਤਾ ਉਹਨਾਂ ਨੂੰ ਵੀ ਕੰਮ ਕੀ ਕਰਨਾ, ਕਹਿੰਦਾ ਸਾਰੇ ਮਿਲ ਕੇ ਚਲ ਜਾਓ ਇਕੱਠੇ ਹੋ ਕੇ ਗੁਰੂ ਅੰਗਦ ਦੇਵ ਦੇ ਕੋਲ, ਅਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਜਾ ਕੇ ਕਹਿ ਦਿਓ ਵੀ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈਂਦਾ ਅਤੇ ਤੁਸੀਂ ਇੱਥੋਂ ਸਾਰੇ ਇਕੱਠੇ ਹੋ ਕੇ ਦੇਹੋ ਨਿਕਾਸ, ਉਹਨਾਂ ਨੂੰ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਕੱਢ ਦਿਓ ਗੁਰੂ ਅੰਗਦ ਦੇਵ ਨੂੰ।
ਜਬ ਸੋ ਗ੍ਰਾਮ ਨਿਕਸ ਕਹਿ ਜਾਏ ਬਹੁਤ ਤੁਮਾਰ ਹੋਵੇ ਮਨ ਪਾਏ।
ਜਦੋਂ ਗੁਰੂ ਅੰਗਦ ਦੇਵ ਚਲੇ ਗਏ ਇਹ ਬਾਕੀ ਮੇਰਾ ਕੰਮ ਰਹਿ ਗਿਆ, ਫਿਰ ਮੀਂਹ ਮੈਂ ਪਵਾ ਦੇਣਾ, ਵਰਖਾ ਮੈਂ ਕਰਾ ਦੇਣੀ। ਕਹਿੰਦਾ ਰੱਬ ਖੁਸ਼ ਹੋ ਜਾਣਾ, ਰੱਬ ਇਸੇ ਕਰਕੇ ਹੀ ਨਾਰਾਜ਼ ਵਾ ਵੀ ਗੁਰੂ ਅੰਗਦ ਦੇਵ ਤੁਹਾਡੇ ਨਗਰ 'ਚ ਰਹਿੰਦੇ। ਕਹਿੰਦਾ ਇਸ ਕਰਕੇ ਗੁਰੂ ਅੰਗਦ ਦੇਵ ਚਲੇ ਜਾਣਗੇ ਅਤੇ ਬਾਕੀ ਉਪਾਅ ਜਿਹੜਾ ਸਾਰਾ ਉਹ ਹੋ ਜਾਏਗਾ, ਭਾਵ ਕਿ ਜੋ ਤੁਸੀਂ ਚਾਹੁੰਦੇ ਹੋ ਵੀ ਵਰਖਾ ਹੋਵੇ, ਮੀਂਹ ਪਵੇ, ਸਾਰੀ ਖੇਤੀਬਾੜੀਆਂ ਹਰੀਆਂ ਭਰੀਆਂ ਹੋਣ, ਕਹਿੰਦਾ ਉਹ ਸਾਰੇ ਦਾ ਸਾਰਾ ਕੁਝ ਹੋ ਜਾਏਗਾ ਜੇ ਗੁਰੂ ਅੰਗਦ ਦੇਵ ਨੂੰ ਕੱਢ ਦਿਓ ਪਿੰਡ ਵਿੱਚੋਂ।
ਅਪਰ ਗ੍ਰਾਮ ਕਿਸ ਜਾਏ ਬਸੇ ਹੈ, ਫਿਰ ਤੁਮੇ ਨਾ ਸੰਕਟ ਪੈ ਹੈ।
ਜੇ ਗੁਰੂ ਅੰਗਦ ਦੇਵ ਖਡੂਰ ਛੱਡ ਕੇ ਕਿਸੇ ਹੋਰ ਪਿੰਡ ਜਾ ਵਸਣ, ਕਿਸੇ ਹੋਰ ਨਗਰ 'ਚ ਜਾ ਕੇ ਰਹਿਣ ਲੱਗ ਪੈਣ, ਤਾਂ ਤੁਹਾਡਾ ਪਿੰਡ ਸੁਖੀ ਵੱਸ ਸਕਦਾ ਹੈ। ਉਹ ਕਹਿੰਦਾ ਤੁਸੀਂ ਫਿਰ ਸੁਖੀ ਵੱਸ ਸਕਦੇ ਹੋ, ਕੋਈ ਸੰਕਟ ਦੁੱਖ ਤਕਲੀਫ ਮੁਸ਼ਕਲ ਤੁਹਾਡੇ ਘਰਾਂ 'ਚ ਨਹੀਂ ਰਹਿ ਸਕਦੀ, ਜੋ ਚਾਹੋਗੇ ਹੋਏਗਾ। ਉਹ
ਇਹ ਸੁਣ ਕੇ ਸਭ ਨੇ ਮਨ ਮਾਨੀ, ਕਹੋ ਤਪਾ ਜੀ ਤੁਮ ਸੱਚ ਬਾਣੀ।
ਕਿੱਡੇ ਭੋਲੇ ਲੋਕ ਆਏ, ਮਾਫ ਕਰਿਓ ਲਫ਼ਜ਼ ਮੇਰੇ ਕੋਲ ਹੋ ਸਕਦਾ ਚੰਗਾ ਨਿਕਲਦਾ ਹੋਵੇ ਉਹਨਾਂ ਲੋਕਾਂ ਵਾਸਤੇ। ਭੋਲੇ, ਇੱਕ ਬੰਦਾ ਹੁੰਦਾ ਭੋਲਾ, ਇੱਕ ਹੁੰਦਾ ਬੇਵਕੂਫ ਮੂਰਖ। ਅੱਗੇ ਜਾ ਕੇ ਲਿਖਣਗੇ ਭਾਈ ਸੰਤੋਖ ਸਿੰਘ, ਇਹ ਮੂਰਖਤਾ ਵਾਲੀਆਂ ਗੱਲਾਂ ਹੋ ਰਹੀਆਂ, ਕੋਈ ਗਿਆਨ ਹੈ ਹੀ ਨਹੀਂ ਕੋਲ ਜੋ ਕਿਸੇ ਨੇ ਕਿਹਾ ਸਾਤਿਆ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਕੀ ਕਹਿੰਦੇ ਹੋ? ਭਾਈ ਸਾਹਿਬ ਲਿਖਦੇ, ਇਮ ਸੁਣ ਕੇ ਸਭ ਨੇ ਮਨ ਮਾਨੀ, ਸਾਰਿਆਂ ਨੇ ਮਨ 'ਚ ਇਹ ਗੱਲ ਕੀ ਕੀਤੀ ਜੀ, ਮੰਨ ਲਈ, ਇਹ ਗੱਲ ਮੰਨ ਲਈ ਉਹਦੀ ਤਪੇ ਦੀ। ਅਤੇ ਕੀ ਨਾਲ? ਕਹੋ ਤਪਾ ਜੀ, ਹੱਥ ਜੋੜ ਕੇ ਉਹਨੂੰ ਕਹਿੰਦੇ ਤਪਾ ਜੀ, ਕਹੋ ਤਪਾ ਜੀ, ਤੁਸੀਂ ਕਹਿੰਦੇ ਹੋ ਤੁਮ ਸੱਚ ਬਾਣੀ, ਤੂੰ ਜੋ ਕਹਿੰਦਾ ਵਾ ਇਹ ਸੱਚੀਆਂ ਗੱਲਾਂ ਵਾ। ਮਤਲਬ ਇਹ ਵੀ ਇਹੋ ਹੀ ਗੱਲ ਆ, ਸਾਨੂੰ ਅੱਜ ਚੰਗੀ ਤਰ੍ਹਾਂ ਹੁਣ ਪਤਾ ਲੱਗਿਆ ਵੀ ਗੁਰੂ ਅੰਗਦ ਦੇਵ ਆਪਣੇ ਪਿੰਡ 'ਚ ਰਹਿੰਦੇ ਅਤੇ ਉਹਨਾਂ ਦਾ ਕਰਕੇ ਮੀਂਹ ਨਹੀਂ ਪੈਂਦਾ।
ਗ੍ਰਿਸਤੀ ਹੋਏ ਪੁਜਾਵਨ ਕਰਹੀ, ਆਵੇ ਅਣਕ ਵਹਿਰ ਕੇ ਨਰਹੀ।
ਕਹਿੰਦਾ ਬੜੇ ਪਿੰਡ ਦੇ ਆਪਣੇ ਖਡੂਰ ਸਾਹਿਬ ਦੇ ਲੋਕ ਵੀ ਜਾਂਦੇ ਉੱਥੇ, ਬਾਹਰੋਂ ਵੀ ਸੰਗਤਾਂ ਆਉਂਦੀਆਂ, ਬਾਹਰੋਂ ਵੀ ਲੋਕ ਆਉਂਦੇ ਉਹਨਾਂ ਨੂੰ ਨਮਸਕਾਰਾਂ ਕਰਨ, ਪਰ ਆਪਣੇ ਖਡੂਰ ਦੇ ਲੋਕ ਹੀ ਬਹੁਤ ਆ ਜਿਹੜੇ ਉਹਨਾਂ ਨੂੰ ਨਮਸਕਾਰਾਂ ਕਰਦੇ ਆ, ਮੱਥੇ ਟੇਕਦੇ ਆ। ਅਤੇ ਤਪਾ ਜੀ ਵਾਕਿਆ ਹੀ ਇਹ ਤੁਹਾਡੀ ਗੱਲ ਠੀਕ ਆ ਵੀ ਗੁਰੂ ਅੰਗਦ ਦੇਵ ਗ੍ਰਿਸਤੀ ਆ, ਅਤੇ ਜਿਹੜਾ ਗ੍ਰਿਸਤੀ ਆ ਉਹ ਗੁਰੂ ਪੀਰ ਨਹੀਂ ਹੋ ਸਕਦਾ। ਪ੍ਰਚਾਰ ਹੀ ਇਹ ਕੀਤਾ ਗਿਆ ਸੀ, ਗੁਰੂ ਨਾਨਕ ਸਾਹਿਬ ਨੇ ਵੀ ਕਦੇ ਜੋਗੀਆਂ ਨੂੰ ਸਿੱਧਾਂ ਨੂੰ ਆਖਿਆ ਸੀ, ਕਹਿੰਦੇ ਉਹ ਸਿੱਧ ਜੋਗੀ ਲੋਕੋ ਘਰ ਬਾਰ ਛੱਡ ਦਿੱਤਾ ਜੇ, ਕਹਿੰਦੇ ਹਾਂਜੀ। ਗ੍ਰਿਸਤ ਛੱਡ ਦਿੱਤਾ, ਛੱਡ ਦਿੱਤਾ। ਧੀਆਂ ਪੁੱਤ ਪਰਿਵਾਰ ਛੱਡ ਦਿੱਤਾ, ਕਹਿੰਦੇ ਛੱਡ ਦਿੱਤਾ। ਬਾਬਾ ਨਾਨਕ ਮੇਰਾ ਸਤਿਗੁਰ ਬੋਲਿਆ, ਭਾਈ ਗੁਰਦਾਸ ਜੀ ਨੇ ਲਿਖੇ ਆਏ ਬਚਨ, ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀ ਸਿੱਧ ਲੋਕੋ ਮੈਨੂੰ ਇੱਕ ਗੱਲ ਦੱਸੋ। ਕਹਿੰਦੇ ਜੀ ਪੁੱਛੋ। ਕਹਿੰਦੇ ਜਦੋਂ ਤੁਹਾਨੂੰ ਖਾਣ ਦੀ ਲੋੜ ਪੈਂਦੀ ਆ, ਕੁਝ ਪੀਣ ਦੀ ਪਹਿਨਣ ਦੀ ਲੋੜ ਪੈਂਦੀ ਆ, ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਗ੍ਰਿਸਤੀਆਂ ਦੇ ਘਰ ਮੰਗਣ ਜਾਂਦੇ ਹਾਂ, ਗ੍ਰਿਸਤੀਆਂ ਦੇ ਘਰ ਮੰਗਣ ਜਾਂਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਵੀ ਤੁਸੀਂ ਗ੍ਰਿਸਤੀਆਂ ਦੇ ਅੱਗੇ ਹੱਥ ਅੱਡਦੇ ਜੇ, ਹੱਥ ਕਰਦੇ ਉਹਨਾਂ ਅੱਗੇ, ਅਤੇ ਜਿਹੜਾ ਗ੍ਰਿਸਤੀ ਆ ਉਹ ਤੁਹਾਡੇ ਹੱਥ ਦੀ ਤਲੀ 'ਤੇ ਰੱਖਦੇ ਆ। ਮਹਾਨ ਕੌਣ ਹੋਇਆ, ਹੱਥ ਅੱਡਣ ਵਾਲਾ ਕਿ ਹੱਥ 'ਤੇ ਰੱਖਣ ਵਾਲਾ? ਅਤੇ ਜੋਗੀ ਆਪਣੇ ਮੂੰਹੋਂ ਪਤਾ ਕੀ ਕਹਿੰਦੇ, ਕਹਿੰਦੇ ਜਿਹੜਾ ਹੱਥ ਅੱਡਣ ਵਾਲਾ ਉਹ ਤਾਂ ਮੰਗਤਾ, ਜਿਹੜਾ ਹੱਥ ਅੱਡਣ ਵਾਲਾ ਮੰਗਤਾ। ਕਹਿੰਦੇ ਜਿਹੜਾ ਤਲੀ 'ਤੇ ਰੱਖਦਾ, ਕਹਿੰਦੇ ਉਹ ਤਾਂ ਵੰਡਣ ਵਾਲਾ ਹੋਇਆ ਫਿਰ ਦਾਤਾ। ਗੁਰੂ ਨਾਨਕ ਕਹਿੰਦੇ ਮੈਂ ਵੰਡਣ ਵਾਲੇ ਬਣਾਉਣੇ ਆ, ਅੱਡਣ ਵਾਲੇ ਹੱਥ ਨਹੀਂ ਬਣਾਉਣੇ ਮੈਂ, ਸਿੱਖ ਨੂੰ ਹੱਥ ਅੱਡਣ ਵਾਲਾ ਨਹੀਂ ਬਣਾਉਣਾ ਮੈਂ। ਜੇ ਮੇਰਾ ਸਿੱਖ ਹੱਥ ਅੱਡੇ ਤਾਂ ਨਿਰੰਕਾਰ ਅੱਗੇ ਅੱਡੇ, ਮੇਰਾ ਸਿੱਖ ਹੱਥ ਅੱਡੇ ਝੋਲੀ ਅੱਡੇ ਤਾਂ ਗੁਰੂ ਅੱਗੇ ਅੱਡੇ, ਬਾਕੀ ਸਾਰੇ ਦੇ ਸਾਰੇ ਲੋਕਾਂ ਨੂੰ ਵੰਡ ਕੇ ਖਾਏ। ਮੇਰੇ ਸਿੱਖ ਦੇ ਅੱਗੇ ਵੀ ਹੱਥ ਅੱਡਣ ਲੋਕ, ਮੇਰਾ ਸਿੱਖ ਨਹੀਂ ਕਿਸੇ ਅੱਗੇ ਹੱਥ ਅੱਡ ਸਕਦਾ। ਇਹਨੂੰ ਮੰਗਣ ਵਾਲਾ ਨਹੀਂ, ਇਹਨੂੰ ਵੰਡਣ ਵਾਲਾ ਬਣਾਇਆ ਮੈਂ। ਹੋਏ ਅਤੀਤ ਗ੍ਰਿਸਤ ਛੱਡ, ਭਾਈ ਗੁਰਦਾਸ ਜੀ ਕਹਿੰਦੇ ਅਤੀਤ ਉਦਾਸ ਹੋ ਜਾਣਾ, ਘਰ ਬਾਰ ਛੱਡ ਜਾਣਾ। ਕਹਿੰਦੇ ਹੋਏ ਅਤੀਤ ਗ੍ਰਿਸਤ ਛੱਡ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਤੇਰੀ ਕਮਾਈ ਬਹੁਤ ਵੱਡੀ, ਉਮਰ ਕਰਕੇ ਅਸੀਂ ਵੱਡੇ ਹਾਂ, ਕਮਾਈ ਕਰਕੇ ਤੁਸੀਂ ਵੱਡੇ ਹੋ। ਪਰ ਇਹ ਜ਼ਿਮੀਂਦਾਰ ਲੋਕ ਹੈ ਜਿਹੜੇ ਉਸ ਖਡੂਰ ਸਾਹਿਬ ਦੇ ਰਹਿਣ ਵਾਲੇ, ਉਹਨਾਂ ਦਾ ਖੇਤੀ ਨਾਲ ਪਿਆਰ ਆ, ਉਹ ਹੁਣ ਉਸ ਤਪੇ ਨੂੰ ਕਹਿੰਦੇ ਖਡੂਰ ਸਾਹਿਬ ਵਾਲੇ ਨੂੰ, ਕਹਿੰਦੇ ਤਪਾ ਜੀ ਜੋ ਤੁਸੀਂ ਕਹਿੰਦੇ ਉਹ ਠੀਕ ਆ, ਵਾਕਿਆ ਹੀ ਗੁਰੂ ਅੰਗਦ ਦੇਵ ਗ੍ਰਿਸਤੀ ਆ, ਅਤੇ ਗ੍ਰਿਸਤੀ ਬੰਦਾ ਸਾਧੂ ਮਹਾਤਮਾ ਥੋੜ੍ਹੀ ਹੋ ਸਕਦਾ, ਗ੍ਰਿਸਤੀ ਬੰਦਾ ਫਕੀਰ ਥੋੜ੍ਹੀ ਹੋ ਸਕਦਾ, ਇਸ ਲਈ ਤੁਸੀਂ ਸੱਚ ਕਹਿੰਦੇ ਹੋ।
ਹਮ ਤੋ ਤਿਸ ਕੋ ਮਨ ਨਹੀਂ, ਜੈ ਸਮੀਪ ਤਾਂ ਨਿਕਸਾਹੀ।
ਉਹ ਨਗਰ ਦੇ ਲੋਕ ਪਤਾ ਕੀ ਕਹਿੰਦੇ ਜੀ ਉਸ ਤਪੇ ਨੂੰ, ਕਹਿੰਦੇ ਜੀ ਗੱਲ ਇਹ ਆ ਵੀ ਅਸੀਂ ਕਿਹੜੇ ਗੁਰੂ ਅੰਗਦ ਦੇਵ ਨੂੰ ਮੰਨਦੇ ਹਾਂ। ਉਹ ਸਾਰੇ ਜਿਹੜੇ ਆਏ ਸੀ ਨਾ ਤਪੇ ਦੇ ਕੋਲ, ਉਹ ਕਹਿੰਦੇ ਅਸੀਂ ਕਿਹੜੇ ਗੁਰੂ ਅੰਗਦ ਦੇਵ ਨੂੰ ਮੰਨਦੇ ਹਾਂ, ਸਾਡਾ ਕੋਈ ਗੁਰੂ ਪੀਰ ਨਹੀਂ ਗੁਰੂ ਅੰਗਦ ਦੇਵ, ਇਸ ਕਰਕੇ ਸਾਡੇ ਲਈ ਕਿਹੜੀ ਔਖੀ ਗੱਲ ਆ, ਅਸੀਂ ਕੱਢ ਦਿੰਦੇ ਉਹਨੂੰ ਖਡੂਰ ਸਾਹਿਬ 'ਚੋਂ। ਆਪਾਂ ਕਹਿ ਦਿੰਦੇ ਗੁਰੂ ਅੰਗਦ ਦੇਵ ਸਾਹਿਬ ਨੂੰ ਵੀ ਤੁਸੀਂ ਖਡੂਰ ਸਾਹਿਬ ਦੇ ਵਿੱਚੋਂ ਨਿਕਲ ਜਾਓ, ਹੁਣੇ ਚਲੇ ਜਾਂਦੇ ਹਾਂ ਜੀ।
ਇਮ ਕਹਿ ਗਮ ਨੇ ਖੈਰੇ ਸਾਰੇ, ਹਰ ਕਿਉ ਤਬਾ ਸੋ ਹਿਰਦੈ ਵਿਚਾਰੇ।
ਇਮ ਕਹਿ ਗਮ ਨੇ ਖੈਰੇ ਸਾਰੇ, ਖੈਰੇ ਗੋਤ ਆ ਜ਼ਿਮੀਦਾਰਾਂ ਦਾ, ਕਹਿੰਦੇ ਉਹ ਜਿੰਨੇ ਖੈਰੇ ਸੀ ਨਾ ਉਹ ਸਾਰੇ ਦੇ ਸਾਰੇ ਤਪੇ ਕੋਲੋਂ ਆਗਿਆ ਲੈ ਕੇ ਹੱਥ ਬੰਨ ਕੇ ਅਤੇ ਚਲੇ ਗਏ। ਹਰਖਿਓ ਤਪਾ, ਹਰਖਿਓ ਦਾ ਮਤਲਬ ਖੁਸ਼ ਹੋਇਆ, ਕਹਿੰਦੇ ਉਹ ਤਪਾ ਬੜਾ ਖੁਸ਼ ਹੋਇਆ ਵੀ ਹੁਣ ਮੇਰਾ ਕੰਮ ਚੱਲੇਗਾ, ਭਾਵ ਇਹਨਾਂ ਸਾਰਿਆਂ ਨੇ ਗੁਰੂ ਅੰਗਦ ਦੇਵ ਨੂੰ ਕੱਢ ਦੇਣਾ ਇੱਥੋਂ ਖਡੂਰ ਸਾਹਿਬ 'ਚੋਂ ਅਤੇ ਮੇਰਾ ਸਿੱਕਾ ਚੱਲਣ ਲੱਗ ਪੈਣਾ, ਮੇਰੀ ਪੂਜਾ ਹੋਣ ਲੱਗ ਪਏਗੀ।
ਆਪਣ ਕਾਮਨਾ ਪੂਰਨ ਜੋਈ ਇਮਨੈ ਲਖੈ ਨਿਕਟ ਮ੍ਰਿਤਿਉ ਹੋਈ।
ਕਿੱਡੀ ਕਮਾਲ ਦੀ ਗੱਲ ਭਾਈ ਸੰਤੋਖ ਸਿੰਘ ਨੇ ਲਿਖੀ ਹੈ ਜੀ, ਕਹਿੰਦੇ ਤਪਾ ਹੋ ਗਿਆ ਖੁਸ਼। ਕਿਹੜੀ ਗੱਲੋਂ? ਵੀ ਇਹ ਜਿਹੜੇ ਜ਼ਿਮੀਂਦਾਰ ਆ ਇਹਨਾਂ ਨੇ ਗੁਰੂ ਅੰਗਦ ਦੇਵ ਨੂੰ ਪਿੰਡ 'ਚੋਂ ਖਡੂਰ 'ਚੋਂ ਕੱਢ ਦੇਣਾ ਅਤੇ ਮੇਰੀ ਪੂਜਾ ਹੋਣ ਲੱਗ ਪੈਣੀ ਹੈ, ਇਸ ਗੱਲੋਂ ਤਪਾ ਕੀ ਆ ਖੁਸ਼। ਅਤੇ ਭਾਈ ਸੰਤੋਖ ਸਿੰਘ ਲਿਖਦੇ ਆ, ਉਸ ਮੂਰਖ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਸਬੱਬ ਬਣਦਾ ਪਿਆ ਨਾ ਸਾਰਾ, ਵੀ ਇਹ ਜ਼ਿਮੀਂਦਾਰ ਮੇਰੇ ਕੋਲ ਆਏ ਅਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਗੁਰੂ ਅੰਗਦ ਦੇਵ ਨੂੰ ਖਡੂਰ ਸਾਹਿਬ 'ਚੋਂ ਕੱਢ ਦਿਉ, ਕਹਿੰਦੇ ਉਹਨੂੰ ਇਹ ਨਹੀਂ ਪਤਾ ਮੂਰਖ ਨੂੰ ਵੀ ਇਹ ਕੰਮ ਕਰਕੇ ਮੇਰੀ ਮੌਤ ਨੇੜੇ ਆ ਗਈ ਆ, ਮਰਨਾ ਮੈਂ ਹੁਣ। ਕਹਿੰਦੇ ਉਸਨੂੰ ਪਤਾ ਨਹੀਂ, ਇਮ ਨੇ ਲਖੈ, ਇਹ ਨਹੀਂ ਲੱਖਦਾ, ਇਹ ਨਹੀਂ ਸਮਝਦਾ, ਨਿਕਟ ਮ੍ਰਿਤੂ ਹੋਈ, ਹੁਣ ਮੇਰੀ ਮੌਤ ਨੇੜੇ ਆ ਗਈ। ਵੀ ਇਹ ਜਿਹੜੀਆਂ ਗੱਲਾਂ ਮੈਂ ਕਰਦਾ ਪਿਆ ਵਾ ਨਾ ਸਾਰੀਆਂ, ਇੰਜ ਸਮਝਾ ਵੀ ਮੈਂ ਮੌਤ ਨੂੰ ਵਾਜਾਂ ਮਾਰਦਾ ਪਿਆ, ਇਹਦਾ ਪਤਾ ਨਹੀਂ ਹੈ ਉਸਨੂੰ।
ਮੂਰਖ ਰੇ ਕ੍ਰਿਖੀ ਕਰ ਮਨ ਮੈਂ ਨਿਚੈ ਠਾਣ।
ਕਹਿੰਦੇ ਉਹ ਜਿਹੜੇ ਮੂਰਖ ਖੈਰੇ, ਭਾਈ ਸੰਤੋਖ ਸਿੰਘ ਲਿਖਦੇ ਆ, ਕ੍ਰਿਖੀ ਕਰ, ਕ੍ਰਿਖੀ ਖੇਤੀ ਨੂੰ ਕਹਿੰਦੇ ਆ, ਕਹਿੰਦੇ ਖੇਤੀ ਕਰਕੇ ਫਸਲਾਂ ਕਰਕੇ ਕਹਿੰਦੇ ਮਨ ਮੈਂ ਨਿਸ਼ਚੇ ਠਾਣ, ਮਨ 'ਚ ਹੁਣ ਉਹਨਾਂ ਨੇ ਨਿਸ਼ਚਾ ਠਾਣ ਲਿਆ ਵੀ ਜੋ ਤਪੇ ਨੇ ਕਿਹਾ ਇਹ ਕੰਮ ਅਸੀਂ ਕਰਨਾ ਹੀ ਕਰਨਾ ਹੈ।
ਨਿੰਦਕ ਅਗੀ ਦੁਰਾਤਮਾ ਦੁਸ਼ਟ ਬਾਕੋ ਮਾਲ।
ਉਹਦੇ ਜਿਹੜੇ ਬੋਲੇ ਹੋਏ ਬੋਲ ਹੈ ਨਾ ਤਪੇ ਦੇ, ਉਹ ਕੀ ਹੈ ਜੀ? ਦੁਸ਼ਟ ਬਾਕ। ਉਹਦੇ ਜਿਹੜੇ ਬੋਲ ਆ ਉਹ ਦੁਸ਼ਟ ਬੋਲ ਆ, ਪਾਪੀ ਬੰਦੇ ਦੇ ਬੋਲ ਆ, ਈਰਖਾਵਾਦੀ ਬੋਲ ਆ, ਨਿੰਦਕ ਅਤੇ ਨਿੰਦਿਆ ਕਰਨ ਵਾਲੇ ਅਤੇ ਦੂਸਰੇ ਦੀ ਵਡਿਆਈ ਵੇਖ ਕੇ ਸੜਨ ਵਾਲੇ ਦੇ ਉਹ ਬੋਲ ਆ, ਇਹਨਾਂ ਲੋਕਾਂ ਨੇ ਮੰਨ ਲਿਆ, ਇਹ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕੋਲੇ ਜਾਣਗੇ ਅਤੇ ਤਪੇ ਦੀ ਮੌਤ ਵੀ ਨੇੜੇ ਆ ਗਈ ਆ, ਇਹ ਵੀ ਤਪਾ ਨੇ ਵੀ ਮਰਨਾ ਵਾ ਅਤੇ ਇਹ ਵੀ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਜਾ ਕੇ ਬੁਰੇ ਬੋਲ ਕਹਿਣਗੇ, ਇਹਨਾਂ ਨੇ ਵੀ ਗੁਰੂ ਤੋਂ ਬੇਮੁੱਖ ਹੋ ਜਾਣਾ, ਗੁਰੂ ਤੋਂ ਬੇਮੁੱਖ ਹੋ ਜਾਣਗੇ। ਕਿਵੇਂ ਗੁਰੂ ਦੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਾ ਕੇ ਇਹ ਬਚਨ ਕਰਦੇ, ਗੱਲਾਂ ਕਰਦੇ ਆ, ਅੱਗੇ ਕੱਲ੍ਹ ਤੋਂ ਇਤਿਹਾਸ ਸ਼ੁਰੂ ਕਰਾਂਗੇ। ਗੁਰੂ ਸਾਹਿਬ ਬਖਸ਼ਿਸ਼ ਕਰਨ, ਸਮੇਂ ਨਾਲ ਪੁੱਜ ਕੇ ਸਾਰਿਆਂ ਨੇ ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰਨੀਆਂ, ਸਭਨਾਂ ਨੂੰ ਮੇਰੇ ਸ਼ਹਿਨਸ਼ਾਹ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅਦਬ ਸਹਿਤ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।